com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਨਜੀਤ ਸੇਖੋਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਦੀ ਖਿਦਮਤ ਦੇ ਵਿਚ। ਸੋ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਅਰਜ਼ ਕਰੀਏ ਤੁਹਾਡੇ ਅੱਗੇ। ਸੋ ਗੁੱਡ ਮਾਰਨਿੰਗ, ਨਮਸਤੇ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੂਬਸੂਰਤ ਸਵੇਰ ਮੈਲਬਨ ਦੇ ਵਿਚ, ਸੂਰਜ ਆਪਣੀਆਂ ਬਹੁਤ ਹੀ ਖੂਬਸੂਰਤ ਕਿਰਨਾਂ ਬਖੇਰ ਰਿਹਾ, ਪੰਛੀ ਚਹਿਚਹਾ ਰਹੇ ਹੈ ਤੇ ਹਲਕੀ ਹਲਕੀ ਹਵਾ ਰੁਮਕ ਰਹੀ ਹੈ। ਠੰਡ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹੈ, ਪਰ ਫਿਰ ਵੀ ਇਹਦੇ ਨਾਲ ਨਾਲ ਬਹੁਤ ਹੀ ਇਸ ਠੰਡ ਦਾ ਤੇ ਧੁੱਪ ਦਾ ਬਾਹਰ ਨਿੱਘ ਮਹਿਸੂਸ ਹੋ ਰਿਹਾ। ਸੋ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਨ ਦੇ ਵਿਚ ਸੁਬਹਾ ਦਾ 8:03 ਦਾ ਸਮਾਂ ਹੋਇਆ। ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਸਿਡਨੀ ਅਤੇ ਕੈਨਬਰਾ ਸਮਾਂ ਮੈਲਬਨ ਦੇ ਬਰਾਬਰੀ ਮੇਲ ਖਾਂਦਾ। ਸੋ ਇਸ ਵਕਤ ਸਿਡਨੀ ਦੇ ਵਿਚ ਸੁਬਹਾ ਦੇ 8:03 ਦਾ ਸਮਾਂ, ਐਡਿਡ ਇਸ ਵਕਤ 7:33 ਦਾ ਸਮਾਂ, ਬ੍ਰਿਸਬਨ ਦੇ ਵਿਚ ਇਸ ਵਕਤ 8:03, ਪਰਥ ਦੇ ਵਿਚ 6:03, ਡਾਰਵਿਨ ਇਸ ਵਕਤ 7:33 ਤੇ ਆਓ ਚਲੀਏ ਆਪਣੇ ਦੇਸ਼ ਪੰਜਾਬ, ਗੁਰੂ ਰਾਮਦਾਸ ਦੀ ਧਰਤੀ, ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਵਕਤ ਅੰਮ੍ਰਿਤ ਵੇਲਾ ਸੁਬਹਾ ਦੇ 3:34 ਦਾ ਸਮਾਂ। ਸੋ ਇਹ ਸੀ ਸਮੇਂ ਤੇ ਝਾਕੀ, ਤੇ ਆਓ ਥੋੜੀ ਅੱਜ ਆਪਾਂ ਵੈਦਰ ਤੇ ਵੀ ਝਾਕੀ ਮਾਰ ਲਈਏ। ਮੈਲਬਨ ਦੇ ਵਿਚ ਇਸ ਵਕਤ 8 ਤਾਪਮਾਨ ਹੈ ਅਤੇ ਵੱਧ ਤੋਂ ਵੱਧ 17 ਹੋਣ ਦੀ ਸੰਭਾਵਨਾ। ਦੁਪਹਿਰ ਤੱਕ ਤਕਰੀਬਨ ਸੂਰਜ ਆਪਣੀਆਂ ਕਿਰਨਾਂ ਬਖੇਰਦਾ ਰਹੇਗਾ, ਪੂਰਾ ਜਾਹੋ ਜਹਾਲ ਤੇ ਹੋਵੇਗਾ, ਅਤੇ ਦੁਪਹਿਰ ਤੋਂ ਮਗਰੋਂ ਸੂਰਜ ਅਤੇ ਬੱਦਲਾਂ ਦੇ ਵਿਚ ਕਸ਼ਮਕਸ਼ ਚੱਲਦੀ ਰਹੇਗੀ। ਐਡਲੇਡ ਦੇ ਵਿਚ ਇਸ ਵਕਤ 8 ਤਾਪਮਾਨ ਹੈ ਅਤੇ ਵੱਧ ਤੋਂ ਵੱਧ 17 ਹੋਣ ਦੀ ਸੰਭਾਵਨਾ। ਸੂਰਜ ਅਤੇ ਬੱਦਲਾਂ ਦੇ ਵਿੱਚ ਹਲਕੀ ਕਸ਼ਮਕਸ਼ ਚੱਲਦੀ ਰਹੇਗੀ ਪਰ ਜ਼ਿਆਦਾ ਬੱਦਲਵਾਈ ਹੋਣ ਦਾ ਸੰਭਾਵਨਾ ਹੈ। ਬ੍ਰਿਸਬਨ ਦੇ ਵਿੱਚ ਇਸ ਵਕਤ 16 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 24 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਦਿਨ ਪੂਰਾ ਕਲੀਅਰ ਰਹੇਗਾ ਤੇ ਸਾਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਰਹਿਣਗੇ। ਸਿਡਨੀ ਦੇ ਵਿਚ ਇਸ ਵਕਤ 11 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ ਹੈ ਤੇ ਸਾਰਾ ਦਿਨ ਅਸਮਾਨ ਸਾਫ ਰਹੇਗਾ ਅਤੇ ਸੂਰਜ ਆਪਣੇ ਪੂਰੇ ਜਾਹੋ ਜਹਾਲ ਤੇ ਰਹੇਗਾ। ਪਰਥ ਦੇ ਵਿਚ ਇਸ ਵਕਤ 7 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 22 ਡਿਗਰੀ ਹੋਣ ਦੀ ਸੰਭਾਵਨਾ ਹੈ। ਡਾਰਵਨ ਦੇ ਵਿਚ ਇਸ ਵਕਤ 24 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 34 ਡਿਗਰੀ ਹੋਣ ਦੀ ਸੰਭਾਵਨਾ ਹੈ। ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਤੋਂ ਵੱਧ ਤੋਂ ਵੱਧ 37 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਅਤੇ ਇਸ ਵਕਤ 25 ਡਿਗਰੀ ਤਾਪਮਾਨ ਹੈ। ਸੋ ਇਹ ਸੀ ਥੋੜੀ ਵਾਤਾਵਰਨ ਤੇ ਵੈਦਰ ਤੇ ਝਾਤੀ। ਤੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਕੱਲ ਹੈਪੀ ਮਦਰ ਡੇ ਮਾਂ ਦਿਵਸ ਦੇ ਤੌਰ ਤੇ ਇਹ ਦਿਨ ਸਾਰੀ ਦੁਨੀਆਂ ਦੇ ਵਿਚ ਮਨਾਇਆ ਗਿਆ। ਸੋ ਸਾਰਿਆਂ ਨੇ ਆਪਣੀਆਂ ਮਾਵਾਂ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਕਿਸੇ ਨੇ ਆਪਣੀਆਂ ਮਾਵਾਂ ਨੂੰ ਸੋਹਣੇ ਗਿਫਟ ਦਿੱਤੇ, ਕਿਸੇ ਨੇ ਆਪਣੇ ਵੱਲੋਂ ਖੁਸ਼ੀਆਂ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਵਿਸ਼ੇਸ਼ ਦਿੱਤੀਆਂ। ਸੋ ਮੈਂ ਇੱਥੇ ਨਿੱਜੀ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਦਿਨ ਹੈਗੇ ਆ ਇਹ ਸਾਨੂੰ ਸਿਰਫ ਇੱਕ ਦਿਨ ਹੀ ਨਹੀਂ ਮਨਾਉਣੇ ਚਾਹੀਦੇ। ਮਾਂ ਦੀ ਬਹੁਤ ਵੱਡੀ ਦੇਣ ਸਾਡੀ ਜ਼ਿੰਦਗੀ ਦੇ ਵਿੱਚ ਹੈ। ਮਾਂ ਉਹ ਸਾਡਾ ਪਹਿਲਾ ਅਧਿਆਪਕ ਹੈ ਜਿਸ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੇ ਅਲਫਾਜ਼ ਪਹਿਲੇ ਸ਼ਬਦ ਬੋਲਣਾ ਸਿੱਖਦੇ ਹਾਂ, ਤੁਰਨਾ ਸਿੱਖਦੇ ਹਾਂ, ਜ਼ਿੰਦਗੀ ਜਿਉਣੀ ਸਿੱਖਦੇ ਹਾਂ। ਸੋ ਆਓ ਇਸ ਮਾਂ ਤੇ ਆਪਾਂ ਹੋਰ ਅੱਗੇ ਗੱਲਾਂ ਬਾਤਾਂ ਕਰਾਂਗੇ ਅਤੇ ਸਭ ਤੋਂ ਪਹਿਲਾਂ ਆਪਾਂ ਅੱਜ ਆਪਣੇ ਗੀਤ ਸੰਗੀਤ ਦੀ ਹਾਜ਼ਰੀ ਦੇ ਵਿੱਚ ਮਾਂ ਨੂੰ ਸਮਰਪਿਤ ਮੇਰੀ ਬੇਬੇ ਗੀਤ ਗਾਇਆ ਗੁਰਦਾਸ ਗਿੱਲ ਨੇ। ਇਹ ਨੌਜਵਾਨ ਉੱਭਰ ਰਿਹਾ ਕਲਾਕਾਰ ਹੈ ਬਟ ਬੜੀ ਹੀ ਖੂਬਸੂਰਤ ਆਵਾਜ਼ ਤੇ ਬੜੀ ਹੀ ਖੂਬਸੂਰਤ ਕਲਮ ਪਰਮਾਤਮਾ ਨੇ ਇਹਨੂੰ ਦਿੱਤੀ ਹੈ। ਆਓ ਉਸ ਪਿਆਰੀ ਮਾਂ ਨੂੰ ਸਮਰਪਿਤ ਮੇਰੀ ਬੇਬੇ ਗੀਤ ਸੁਣਦੇ ਹਾਂ ਗੁਰਦਾਸ ਗਿੱਲ ਦੀ ਆਵਾਜ਼ ਦੇ ਵਿੱਚ।
ਰੱਬਾ ਇੱਕੋ ਮੰਗਾ ਮੰਗ ਮੈਂ ਤੈਥੋਂ ਬੇਬੇ ਸੁਖੀ ਰਹੇ ਸਦਾ ਮੇਰੀ ਮੈਥੋਂ ਰੱਬਾ ਇੱਕੋ ਮੰਗਾ ਮੰਗ ਮੈਂ ਤੈਥੋਂ ਬੇਬੇ ਸੁਖੀ ਰਹੇ ਸਦਾ ਮੇਰੀ ਮੈਥੋਂ ਉਹ ਮੈਨੂੰ ਹੀ ਲੱਗੇ ਪੀੜ ਵਜੇ ਉਹਦੇ ਠੇਡੇ ਦੀ ਗ੍ਰੰਥ ਤੇ ਵੱਡੇ ਦੱਸਦੇ ਉਹ ਸਾਰੇ ਸੁੱਖ ਮਾਂ ਦੇ ਚਰਨੀ ਵਸਦੇ ਸਾਡੇ ਵੇਦ ਗ੍ਰੰਥ ਤੇ ਵੱਡੇ ਦੱਸਦੇ ਸਾਰੇ ਸੁੱਖ ਮਾਂ ਦੇ ਚਰਨੀ ਵਸਦੇ ਲੋੜ ਨੀ ਪੈਣੀ ਰੱਬ ਪਾਉਣ ਲਈ ਰਾਡੇ ਦੀ ਉਮਰ ਨਹੀਂ ਜੋ ਸਿਰ ਤੇ ਕਰਜ਼ਾ ਸਿਰ ਤੇ ਕਰਜ਼ਾ ਉਹ ਸਾਰੀ ਜ਼ਿੰਦਗੀ ਲੈਣੀ ਹੋਣਾ ਲੈਣੀ ਹੋ ਗੁਰ ਕੋ ਨਹੀਂ ਜੋ ਸਿਰ ਤੇ ਕਰਜ਼ਾ ਸਾਰੀ ਜ਼ਿੰਦਗੀ ਲੈਣੀ ਹੋਣਾ ਮਾਂ ਸ਼ਬਦ ਦੀ ਹੈ ਜੋ ਮਹੱਤਤਾ ਲਫ਼ਜ਼ਾਂ ਦੇ ਵਿੱਚ ਕਹਿਣੀ ਹੋਣਾ
ਮੇਰੀ ਬੇਬੇ ਸੋ ਕੱਲ ਬਹੁਤ ਜਾਣਿਆਂ ਨੇ ਆਪਣੀ ਮਾਂ ਨੂੰ ਬੜੀਆਂ ਵਿਸ਼ਸ ਦਿੱਤੀਆਂ ਹੋਣਗੀਆਂ ਗੁਲਵੱਕੜੀਆਂ ਪਾਈਆਂ ਹੋਣਗੀਆਂ ਸੋ ਸਾਨੂੰ ਜ਼ਰੂਰਤ ਹੈ ਇਸ ਮਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਕਹਿੰਦੇ ਆ ਪਰਮਾਤਮਾ ਤੋਂ ਮਗਰੋਂ ਦੂਜਾ ਨਾਂ ਮਾਂ ਦਾ ਆਉਂਦਾ ਜਦੋਂ ਅਸੀਂ ਮਾਂ ਸ਼ਬਦ ਯੂਜ ਕਰਦੇ ਹਾਂ ਤੇ ਸਾਡੇ ਕਾਲਜ ਦੇ ਅੰਦਰ ਜਿਵੇਂ ਇੱਕ ਠੰਡ ਜੀ ਪੈ ਜਾਂਦੀ ਹੈ ਸਕੂਨ ਜਿਹਾ ਮਿਲਦਾ ਅਸੀਂ ਦੁਨੀਆਂ ਦੇ ਵਿੱਚ ਜਿੱਥੇ ਮਰਜ਼ੀ ਤੁਰੇ ਫਿਰੀਏ ਅਸੀਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਪਰ ਉਹ ਨਿੱਘ ਮਾਂ ਦੀ ਬੁੱਕਲ ਵਾਲਾ ਨਿੱਘ ਉਹ ਸਾਨੂੰ ਕਿਤੇ ਨਹੀਂ ਮਿਲਦਾ ਕਹਿੰਦੇ ਆ ਇੱਕ ਵਾਰ ਅਕਬਰ ਬਾਦਸ਼ਾਹ ਜਦੋਂ ਇਹਦੀ ਮਾਂ ਦੀ ਮੌਤ ਹੋਈ ਤਾਂ ਅਕਬਰ ਬਾਦਸ਼ਾਹ ਬਹੁਤ ਰੋਇਆ ਸੋ ਉਹਦੇ ਜਿਹੜੇ ਆਲਾ ਵਜ਼ੀਰ ਸੀਗੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਬਾਦਸ਼ਾਹ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈ ਧਨ ਦੌਲਤ ਸ਼ੋਹਰਤ ਪਾਵਰ ਸਭ ਕੁਛ ਹੈ ਤੇ ਫਿਰ ਕੀ ਹੋ ਗਿਆ ਵੀ ਜੇ ਇੱਕ ਮਾਂ ਚਲੀ ਗਈ ਤਾਂ ਐਡੀ ਕਿਹੜੀ ਗੱਲ ਆ ਤੁਸੀਂ ਤਾਂ ਜੋ ਚਾਹੋ ਜੋ ਮਨ ਚ ਸੋਚੋ ਉਹ ਤੁਸੀਂ ਪਾ ਸਕਦੇ ਹੋ ਐਡੀ ਵੀ ਗੱਲ ਨਹੀਂ ਹੈਗੀ ਕਿ ਅਕਬਰ ਬਾਦਸ਼ਾਹ ਨੇ ਕਿਹਾ ਕਿ ਮੈਨੂੰ ਸਾਰੀ ਦੁਨੀਆਂ ਬਾਦਸ਼ਾਹ ਮਹਾਰਾਜ ਅਲੱਗ ਅਲੱਗ ਸ਼ਬਦਾਂ ਦੇ ਨਾਲ ਬਿਆਨ ਕਰਦੀ ਆ ਬੁਲਾਉਂਦੀ ਆ ਸਾਰੀ ਦੁਨੀਆਂ ਵੀ ਡਰਦੀ ਆ ਬਹੁਤ ਦੂਰ ਦੂਰ ਤੱਕ ਮੇਰੇ ਨਾਂ ਦੇ ਚਰਚੇ ਆ ਪਰ ਅੱਜ ਤੋਂ ਮਗਰੋਂ ਮੈਨੂੰ ਆਕੂ ਕਹਿਣ ਵਾਲੀ ਇੱਕ ਹੀ ਜਗ੍ਹਾ ਸੀ ਇੱਕ ਹੀ ਥਾਂ ਸੀ ਜਿਹੜੀ ਮੈਨੂੰ ਆਕੂ ਕਹਿ ਕੇ ਬੁਲਾਉਂਦੀ ਸੀ ਅੱਜ ਤੋਂ ਮਗਰੋਂ ਮੈਨੂੰ ਉਹ ਜਿਹੜੇ ਬੋਲ ਹੈਗੇ ਆ ਉਹ ਨਹੀਂ ਸੁਣਨੇ ਸੋ ਅਸੀਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਜਿੱਡੇ ਵਰਜੀ ਵੱਡੇ ਰੁਤਬੇ ਪਾ ਲਈਏ ਪਰ ਮਾਂ ਬਾਪ ਦੇ ਕੋਲ ਅਸੀਂ ਹਮੇਸ਼ਾ ਬੱਚੇ ਹੀ ਰਹਿੰਦੇ ਹਾਂ ਉਹਨਾਂ ਨੂੰ ਹਮੇਸ਼ਾ ਹੀ ਸਾਡਾ ਡਰ ਲੱਗਿਆ ਰਹਿੰਦਾ ਸੋ ਸਾਨੂੰ ਇਹ ਜਿਹੜੇ ਦਿਨ ਹੈਗੇ ਆ ਚਾਹੇ ਉਹ ਮਦਰਸ ਡੇ ਹੈ ਚਾਹੇ ਉਹ ਫਾਦਰਸ ਡੇ ਹੈ ਚਾਹੇ ਉਹ ਟੀਚਰਸ ਡੇ ਹੈ ਕੋਈ ਵੀ ਦਿਨ ਆ ਉਹ ਸਿਰਫ ਦਿਨ ਦੇ ਤੌਰ ਤੇ ਨਹੀਂ ਮਨਾਉਣੇ ਚਾਹੀਦੇ ਉਹ ਭਾਵਨਾ ਉਹ ਸਤਿਕਾਰ ਉਹ ਸੋਚ ਸਾਨੂੰ ਹਮੇਸ਼ਾ ਆਪਣੇ ਅੰਦਰ ਰੱਖਣੀ ਚਾਹੀਦੀ ਹੈ ਉਹ ਦਿਨ ਸਾਡੇ ਵਾਸਤੇ ਰੋਜ਼ ਹੀ ਦਿਨ ਹੋਣਾ ਚਾਹੀਦਾ ਉਹ ਸਤਿਕਾਰ ਉਹ ਪਿਆਰ ਰੋਜ਼ ਹੀ ਹੋਣਾ ਚਾਹੀਦਾ ਰੋਜ਼ਮਰਾ ਦੀ ਜ਼ਿੰਦਗੀ ਦਾ ਸਾਡਾ ਇੱਕ ਹਿੱਸਾ ਹੋਣਾ ਚਾਹੀਦਾ ਸੋ ਮਾਂ ਸਾਨੂੰ ਬੜੀ ਔਖੀ ਹੋ ਕੇ ਪਾਲਦੀ ਹੈ ਕਹਿੰਦੇ ਆ ਕਿ ਮਾਂ ਉਹ ਰੁਤਬਾ ਉਹ ਚੀਜ਼ ਹੈ ਕਿ ਜਿਹੜੀ ਗਿੱਲੀ ਥਾਂ ਤੇ ਆਪ ਪੈ ਕੇ ਸਾਨੂੰ ਸੁੱਕੀ ਥਾਂ ਤੇ ਪਾਉਂਦੀ ਹੈ ਅਸੀਂ ਆਪਣੇ ਬਿਸਤਰੇ ਤੇ ਥੋੜਾ ਜਿਹਾ ਵੀ ਸਾਡੇ ਪਾਣੀ ਡੁੱਲ ਜੇ ਜਾਂ ਕੋਈ ਚੀਜ਼ ਡੁੱਲ ਜੇ ਅਸੀਂ ਉਹਦੇ ਤੇ 5 ਮਿੰਟ ਵੀ ਬੈਠ ਜਾਂ ਪੈ ਨਹੀਂ ਸਕਦੇ ਇਹ ਮਾਂ ਹੀ ਹੈ ਜਿਹੜੀ ਸਾਡੀ ਸਾਰੀਆਂ ਸਾਰੀਆਂ ਰਾਤਾਂ ਨੂੰ ਸਾਡੇ ਜਿਹੜੇ ਪਿਸ਼ਾਬ ਹੁੰਦੇ ਆ ਜਦੋਂ ਛੋਟੇ ਹੁੰਦੇ ਆ ਤੇ ਉਹ ਸਾਨੂੰ ਇੱਕ ਥਾਂ ਤੋਂ ਚੱਕ ਕੇ ਦੂਜੀ ਸੁੱਕੀ ਥਾਂ ਤੇ ਦੂਜੀ ਤੋਂ ਤੀਜੀ ਥਾਂ ਤੇ ਸਾਨੂੰ ਉਹ ਪਾਉਂਦੀ ਹੈ ਪਰ ਆਪ ਉਹਨਾਂ ਥਾਵਾਂ ਤੇ ਪੈਂਦੀ ਹੈ। ਇਹ ਮਾਂ ਹੈ ਜਿਹੜੀ ਆਪ ਭੁੱਖੀ ਰਹਿ ਸਕਦੀ ਹੈ ਪਰ ਸਾਨੂੰ ਭੁੱਖੇ ਨਹੀਂ ਸਮਾ ਸਕਦੀ। ਇੱਕ ਕੋਈ ਫੋਟੋਗ੍ਰਾਫਰ ਸੀ, ਉਸਨੇ ਇੱਕ ਜੰਗਲਾਂ ਦੇ ਵਿੱਚ ਗਿਆ ਤੇ ਇੱਕ ਜਿਹੜੀ ਹਿਰਨੀ ਸੀਗੀ ਉਹਦੀ ਤਸਵੀਰ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ। ਉਹ ਅੱਜ ਵੀ ਜਦੋਂ ਮੈਂ ਉਸ ਤਸਵੀਰ ਨੂੰ ਦੇਖਦਾ ਤਾਂ ਮਨ ਬਹੁਤ ਹੀ ਜ਼ਿਆਦਾ ਭਾਵਕ ਹੋ ਜਾਂਦਾ। ਉਸ ਤਸਵੀਰ ਦੇ ਵਿੱਚ ਕੀ ਸੀ ਕਿ ਇੱਕ ਹਿਰਨੀ ਆ ਤੇ ਉਹਦਾ ਇੱਕ ਜਿਹੜਾ ਬੱਚਾ ਹੈਗਾ ਉਹ ਖੇਡ ਰਿਹਾ ਹੁੰਦਾ ਤੇ ਜਦੋਂ ਉਹ ਖੇਡ ਰਿਹਾ ਹੁੰਦਾ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਇੱਕ ਦੋ ਜਿਹੜੇ ਸ਼ੇਰ ਹੈਗੇ ਆ ਉੱਥੇ ਆ ਜਾਂਦੇ ਆ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਮੇਰੇ ਬੱਚੇ ਨੂੰ ਇਹ ਖਾ ਜਾਣਗੇ ਤੇ ਉਹ ਭੱਜ ਕੇ ਆਪਦੇ ਬੱਚਿਆਂ ਨੂੰ ਜਾਂਦੀ ਆ ਤੇ ਉਸ ਬੱਚੇ ਨੂੰ ਉਹ ਨਿਰਦੇਸ਼ ਦਿੰਦੀ ਆ, ਉਹ ਕਹਿੰਦੀ ਆ ਕਿ ਤੂੰ ਇੱਥੋਂ ਭੱਜ ਜਾ। ਤੇ ਉਹਨਾਂ ਦੇ ਆਪਣੇ ਬੱਚੇ ਦੇ ਤੇ ਉਹਨਾਂ ਸ਼ੇਰਾਂ ਦੇ ਵਿਚਾਲੇ ਜਿਹੜੀ ਜਿਹਨੂੰ ਆਪਾਂ ਢਾਲ ਕਹਿ ਦਿੰਦੇ ਹਾਂ, ਢਾਲ ਬਣ ਕੇ ਉਹ ਖੜ ਜਾਂਦੀ ਹੈ। ਇਹ ਸ਼ੇਰ, ਸ਼ੇਰ ਨੂੰ ਤਾਂ ਮਾਸ ਚਾਹੀਦਾ ਤੇ ਉਹ ਸ਼ੇਰ ਉਹਦਾ ਜਿਹੜਾ ਮਾਸ ਹੈਗੇ ਆ ਉਹ ਖਾਣ ਲੱਗ ਪੈਂਦੇ ਆ, ਨੋਚਣ ਲੱਗ ਪੈਂਦੇ ਆ ਤੇ ਉਹ ਬਿਲਕੁਲ ਇਕਾਂਤ ਨੋਰਮਲ ਸ਼ਾਂਤ ਹੋ ਕੇ ਆਪਦੇ ਬੱਚੇ ਨੂੰ ਦੇਖ ਰਹੀ ਹੁੰਦੀ ਹੈ ਤੇ ਉਹਦਾ ਜਿਹੜਾ ਬੱਚਾ ਹੈਗਾ ਉਹ ਉਸ ਜਗ੍ਹਾ ਤੋਂ ਭੱਜ ਕੇ ਜਾ ਰਿਹਾ ਹੁੰਦਾ। ਦੇਖੋ ਸ਼ੇਰ ਉਹਦਾ ਬੋਟੀ ਬੋਟੀ ਕਰਕੇ ਉਹਦਾ ਮਾਸ ਖਾ ਰਹੇ ਆ, ਕੋਈ ਤੜਫਣਾ ਨਹੀਂ, ਕੋਈ ਚਿਹਰੇ ਤੇ ਉਹਦੇ ਸ਼ਿਕਨ ਨਹੀਂ, ਕੋਈ ਕਰਾਹਣਾ ਨਹੀਂ, ਕੋਈ ਚੀਕਾਂ ਨਹੀਂ, ਕੋਈ ਆਵਾਜ਼ਾਂ ਨਹੀਂ, ਬਸ ਉਹਦੀਆਂ ਅੱਖਾਂ ਸਿਰਫ ਇੱਕ ਹੀ ਚੀਜ਼ ਦੇਖ ਰਹੀਆਂ ਕਿ ਮੇਰਾ ਬੱਚਾ ਇਸ ਜਿਹੜਾ ਖਤਰਨਾਕ ਹਦੂਦ ਹੈਗੀ ਆ, ਏਰੀਆ ਹੈਗਾ ਉਹਦੇ ਵਿੱਚੋਂ ਜਲਦੀ ਤੋਂ ਜਲਦੀ ਉਹ ਬਾਹਰ ਹੋ ਜੇ, ਉਸ ਏਰੀਏ ਦੇ ਵਿੱਚੋਂ ਸੇਫਲੀ ਨਿਕਲ ਜੇ। ਤੇ ਹੌਲੀ ਹੌਲੀ ਜਿਹੜੇ ਸ਼ੇਰ ਹੈਗੇ ਆ ਉਹਨੂੰ ਸਾਰੀ ਨੂੰ ਖਾ ਜਾਂਦੇ ਆ। ਤੇ ਕਹਿੰਦੇ ਆ ਜਿਹੜਾ ਉਹ ਫੋਟੋਗ੍ਰਾਫਰ ਸੀ ਜਿਹਨੇ ਉਸਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਸੀ, ਉਸ ਤੋਂ ਮਗਰੋਂ ਸਵੀਅਰ ਡਿਪਰੈਸ਼ਨ ਦੇ ਵਿੱਚ ਚਲਾ ਗਿਆ। ਸੋ ਇਹ ਮਾਂ ਕੱਲੀ ਇਨਸਾਨੀ ਆਪਾਂ ਕਹੀਏ ਸਾਡੇ ਇਨਸਾਨੀ ਜੀਵਾਂ ਦੇ ਵਿੱਚ ਨਹੀਂ, ਇਹ ਹਰ ਇੱਕ ਜੀਵ ਜੰਤੂ ਜਾਨਵਰ ਦੇ ਵਿੱਚ ਮਾਂ ਦੀ ਮਮਤਾ ਮੌਜੂਦ ਹੈ। ਚਾਹੇ ਉਹ ਪੰਛੀ ਹੋਣ, ਚਾਹੇ ਉਹ ਜਾਨਵਰ ਹੋਣ, ਮਾਂ ਮਾਂ ਹੀ ਹੈ। ਸੋ ਮਾਂ ਸਾਨੂੰ ਬੜੀਆਂ ਘਾਲਣਾ ਘਾਲ ਕੇ ਪਾਲਦੀ ਹੈ, ਪਲੋਸਦੀ ਹੈ। ਪਰ ਕਈ ਵਾਰੀ ਅਸੀਂ ਕੀ ਦੇਖਦੇ ਹਾਂ ਕਿ ਜਦੋਂ ਸਾਡੇ ਮਾਂ ਬਾਪ ਬਜ਼ੁਰਗ ਹੋ ਜਾਂਦੇ ਆ, ਵੱਡੇ ਹੋ ਜਾਂਦੇ ਆ ਤੇ ਸਾਨੂੰ ਉਹ ਯੂਜ਼ਲੈਸ ਲੱਗਣ ਲੱਗ ਪੈਂਦੇ ਆ, ਸਾਨੂੰ ਉਹ ਵਾਧੂ ਲੱਗਣ ਲੱਗ ਪੈਂਦੇ ਆ। ਜਿੰਨੀ ਦੇਰ ਤੱਕ ਉਹ ਸਾਡੇ ਲਈ ਯੂਜ਼ਫੁਲ ਹੁੰਦੇ ਆ, ਸਾਡੇ ਲਈ ਕੁਛ ਕਰਦੇ ਆ, ਸਾਡੇ ਲਈ ਕਮਾਉਂਦੇ ਆ, ਸਾਡੇ ਘਰ ਪਰਿਵਾਰ ਪਾਲਦੇ ਆ, ਤੇ ਉਨੀ ਦੇਰ ਅਸੀਂ ਉਹਨਾਂ ਨੂੰ ਵਰਤਦੇ ਆ। ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਬਹੁਤ ਚੰਗੀ ਧੀਆਂ ਪੁੱਤ ਵੀ ਆ, ਬਹੁਤ ਚੰਗੀਆਂ ਔਲਾਦਾਂ ਵੀ ਹੁੰਦੀਆਂ, ਪਰ ਕਈ ਥਾਵਾਂ ਤੇ ਇਹ ਦੇਖਦੇ ਆ ਕਿ ਜਦੋਂ ਮਾਂ ਬਾਪ ਬਜ਼ੁਰਗ ਹੋ ਜਾਂਦੇ ਆ, ਸਾਡੀਆਂ ਮਾਵਾਂ ਬਜ਼ੁਰਗ ਹੋ ਜਾਂਦੀਆਂ, ਸਾਨੂੰ ਉਹਨਾਂ ਦੀ ਜ਼ਰੂਰਤ ਨਹੀਂ ਰਹਿੰਦੀ, ਤਾਂ ਅਸੀਂ ਉਹਨਾਂ ਨੂੰ ਘਰ ਦੀ ਇੱਕ ਛੋਟੀ ਜਿਹੀ ਕੋਠੜੀ ਦੇ ਵਿੱਚ ਕੈਦ ਕਰਕੇ ਰੱਖ ਦਿੰਦੇ ਹਾਂ। ਮੈਨੂੰ ਬਹੁਤ ਪੁਰਾਣੀ ਇੱਕ ਗੱਲ ਯਾਦ ਆਈ ਕਿ ਕੋਈ ਬਜ਼ੁਰਗ ਸੀ ਲੁਧਿਆਣੇ ਦੀ ਕਿਸੇ ਬਿਰਧ ਆਸ਼ਰਮ ਦੇ ਵਿੱਚ, ਤੇ ਉਹ ਜਿਹੜਾ ਬਜ਼ੁਰਗ ਸੀ ਬਹੁਤ ਉੱਚੇ ਰੁਤਬੇ ਤੋਂ ਰਿਟਾਇਰ ਹੋਇਆ ਹੋਇਆ ਸੀ, ਮੇਰਾ ਖਿਆਲ ਸ਼ਾਇਦ ਕਰਨਲ ਸੀ ਉਸ ਲੁਧਿਆਣੇ। ਇਹ ਕਾਫੀ ਪੁਰਾਣੀ ਗੱਲ ਹੈ, ਤਕਰੀਬਨ 96-97 ਦੀ ਗੱਲ ਹੈ। ਉਦੋਂ ਉਹ ਸਮੇਂ ਦੇ ਦੌਰਾਨ ਪਤਾ ਲੱਗਿਆ ਕਿ ਉਹ ਬਜ਼ੁਰਗ ਉੱਥੇ ਰਹਿ ਰਿਹਾ ਸੀ ਤੇ ਉੱਥੇ ਉਹਨਾਂ ਨੂੰ ਉਹਨਾਂ ਨੇ ਆਪਣੀ ਆਖਰੀ ਵਿਲ ਆਪਣੀ ਜਿਹੜੀ ਖਾਹਿਸ਼ ਸੀਗੀ ਉਹਨਾਂ ਨੇ ਕਹੀ ਕਿ ਜਦੋਂ ਮੇਰੀ ਮੌਤ ਹੋ ਜਾਵੇ ਤੇ ਮੇਰੇ ਜਿਹੜੇ ਪੁੱਤ ਹੈਗੇ ਆ ਉਹਨਾਂ ਨੂੰ ਮੇਰੀ ਜਿਹੜੀ ਅਰਥੀ ਆ ਉਹਨੂੰ ਕੰਧਾ ਉਹਨੂੰ ਮੋਢਾ ਲਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਉਹਨਾਂ ਨੂੰ ਲਾਂਬੂ ਲਾਉਣ ਦੀ ਜਿਹੜੀ ਹੈਗੀ ਸੇਵੇ ਨੂੰ ਲਾਂਬੂ ਲਾਉਣ ਦੀ ਦਿੱਤਾ ਜਾਵੇ। ਹਾਂ ਕਹਿੰਦੇ ਕਿ ਮੇਰੀ ਜਿਹੜੀ ਧੀ ਹੈਗੀ ਆ ਉਹ ਮੇਰੀ ਅਰਥੀ ਨੂੰ ਮੋਢਾ ਦੇ ਸਕਦੀ ਆ। ਸੋ ਕਿਸੇ ਥਾਂ ਤੇ ਆਪਦੀ ਧੀ ਦੇ ਪ੍ਰਤੀ ਵੀ ਸ਼ਿਕਨ ਉਹਨਾਂ ਦੇ ਮਨ ਚ ਸੀ, ਪਰ ਜ਼ਿਆਦਾ ਜਿਹੜੀ ਸ਼ਿਕਨ ਸੀ, ਜ਼ਿਆਦਾ ਗੁੱਸਾ ਸੀ ਜਾਂ ਸ਼ਿਕਾਇਤ ਸੀ ਉਹ ਪੁੱਤਾਂ ਦੇ ਪ੍ਰਤੀ ਸੀ। ਸੋ ਤੁਸੀਂ ਸੋਚ ਕੇ ਦੇਖੋ ਇਹ ਮਾਂ ਬਾਪ ਸਾਨੂੰ ਕਿੰਨੇ ਦੁੱਖ ਤਕਲੀਫਾਂ ਦੇ ਨਾਲ ਪਾਲਦੇ ਆ, ਪਲੋਸਦੇ ਆ, ਤੇ ਉਹ ਕਿੰਨੇ ਕੁ ਦੁਖੀ ਹੋਣਗੇ, ਕਿਸ ਅਵਸਥਾ ਦੇ ਵਿੱਚ ਹੋਣਗੇ ਕਿ ਉਹ ਕਹਿੰਦੇ ਵੀ ਜਦੋਂ ਮੈਂ ਮਰ ਜਾ ਤੇ ਮੇਰੀ ਜਿਹੜੀ ਅਰਥੀ ਹੈਗੀ ਆ ਉਹਨੂੰ ਮੋਢਾ ਨਾ ਦੇਣ। ਸੋ ਇੱਕ ਬੰਦਾ ਜਿਹਨੇ ਏਡੇ ਉੱਚੇ ਰੁਤਬੇ ਤੇ ਕੰਮ ਕੀਤਾ ਤੇ ਫਿਰ ਮੁੜ ਕੇ ਉਹ ਸਮਾਂ ਆਉਂਦਾ ਕਿ ਉਹਨੂੰ ਆਪਣਾ ਜਿਹੜਾ ਬੁਢਾਪਾ ਹੈਗਾ ਜਾਂ ਆਖਰੀ ਜਿਹੜਾ ਸਮਾਂ ਹੈਗਾ ਉਹ ਬਿਰਧ ਆਸ਼ਰਮ ਦੇ ਵਿੱਚ ਉਹਨੂੰ ਆਪਦੇ ਘਰੇ ਰਹਿਣ ਦਾ ਮੌਕਾ ਵੀ ਨਸੀਬ ਨਹੀਂ ਹੁੰਦਾ, ਜਾਂ ਕਹਿ ਲੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਸਾਡੇ ਧੀਆਂ ਪੁੱਤਾਂ ਦੇ ਘਰਾਂ ਦੇ ਵਿੱਚ ਉਹਨਾਂ ਮਾਂ ਬਾਪ ਵਾਸਤੇ ਥਾਂ ਨਹੀਂ ਹੁੰਦੀ ਰੱਖਣ ਵਾਸਤੇ, ਕਿਉਂਕਿ ਉਹ ਸਾਨੂੰ ਇੱਕ ਵਾਧੂ ਚੀਜ਼ ਸਮਝਣ ਲੱਗ ਪੈਂਦੇ ਆ, ਕਿਉਂਕਿ ਉਹਨੂੰ ਲੱਗਦਾ ਹੁਣ ਸਾਨੂੰ ਜ਼ਰੂਰਤ ਨਹੀਂ। ਸੋ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਂ ਬਾਪ ਨੇ ਬੜੀਆਂ ਘਾਲਣਾ ਘਾਲ ਕੇ ਸਾਨੂੰ ਪਾਲਿਆ ਪਲੋਸਿਆ ਹੁੰਦਾ, ਸਾਡੀ ਪਰਵਰਿਸ਼ ਕੀਤੀ ਹੁੰਦੀ ਹੈ। ਸੋ ਸਾਡਾ ਵੀ ਫਰਜ਼ ਬਣਦਾ ਕਿ ਜਦੋਂ ਉਹ ਬਿਰਧ ਅਵਸਥਾ ਦੇ ਵਿੱਚ, ਬਜ਼ੁਰਗ ਅਵਸਥਾ ਦੇ ਵਿੱਚ ਆ ਜਾਂਦੇ ਆ ਤੇ ਅਸੀਂ ਵੀ ਉਹਨਾਂ ਨੂੰ ਜਿਵੇਂ ਉਹਨਾਂ ਨੇ ਸਾਨੂੰ ਬਚਪਨ ਦੇ ਵਿੱਚ ਬੱਚਿਆਂ ਨੂੰ ਪਾਲਿਆ, ਅਸੀਂ ਵੀ ਉਹਨਾਂ ਦੇ ਬੱਚਿਆਂ ਨੂੰ ਕੇਅਰ ਕਰੀਏ, ਉਹਨਾਂ ਦਾ ਧਿਆਨ ਕਰੀਏ, ਉਹਨਾਂ ਨੂੰ ਪਿਆਰ ਦੇਈਏ, ਸਤਿਕਾਰ ਦੇਈਏ। ਮਾਂ ਬਾਪ ਪਿਆਰ ਸਤਿਕਾਰ ਦੇ ਭੁੱਖੇ ਹੁੰਦੇ ਆ, ਹੋਰ ਇਹਨਾਂ ਦੀਆਂ ਕੋਈ ਬਹੁਤੀਆਂ ਵੱਡੀਆਂ ਜ਼ਰੂਰਤਾਂ ਨਹੀਂ ਹੁੰਦੀਆਂ। ਸੋ ਇਹ ਜਿਹੜਾ ਮਾਂ ਦਿਵਸ ਸਿਰਫ ਇੱਕ ਦਿਨ ਦਾ ਨਹੀਂ ਹੋਣਾ ਚਾਹੀਦਾ, ਰੋਜ਼ ਸਾਡੇ ਲਈ ਸਾਡਾ ਜਿਹੜਾ ਰੋਜ਼ ਉਹ ਮਾਂ ਦਿਵਸ ਹੋਣਾ ਚਾਹੀਦਾ, ਉਹ ਪਿਓ ਦਿਵਸ ਹੋਣਾ ਚਾਹੀਦਾ ਹੈਗਾ। ਸੋ ਸਾਨੂੰ ਓਨਾ ਹੀ ਪਿਆਰ ਸਤਿਕਾਰ ਇੱਜ਼ਤ, ਇਹ ਜਿਹੜੇ ਮਾਂ ਬਾਪ ਹੈ ਇਹ ਕੋਈ ਸਾਡੇ ਗਿਫਟਾਂ ਦੇ ਭੁੱਖੇ ਨਹੀਂ ਹੁੰਦੇ, ਇਹ ਸਾਡੇ ਕੋਈ ਵਿਸ਼ਿਸ਼ ਦੇ ਭੁੱਖੇ ਨਹੀਂ ਹੁੰਦੇ। ਸੋ ਇਹਨਾਂ ਨੂੰ ਸਿਰਫ ਇੱਕ ਸਤਿਕਾਰ ਚਾਹੀਦਾ, ਇੱਕ ਪਿਆਰ ਚਾਹੀਦਾ। ਸੋ ਇਹਨਾਂ ਦਾ ਬਣਦਾ ਪਿਆਰ ਸਤਿਕਾਰ ਕੇਅਰ ਉਹ ਸਾਡੀ ਇੱਕ ਜ਼ਿੰਦਗੀ ਦਾ ਹਿੱਸਾ ਹੋਣੀ ਚਾਹੀਦੀ ਹੈ। ਸਾਡੇ ਵਾਸਤੇ ਜਿਹੜਾ ਉਹ ਦਿਵਸ ਹੈ, ਮਾਂ ਦਿਵਸ ਹੈ ਜਾਂ ਪਿਓ ਦਿਵਸ ਹੈ, ਉਹ ਹਰ ਰੋਜ਼ ਚੜ੍ਹਦੇ ਦਿਨ ਦੇ ਨਾਲ ਹੋਣਾ ਚਾਹੀਦਾ। ਸੋ ਜੇ ਆਪਾਂ ਗੱਲ ਕਰੀਏ, ਇਹ ਤਾਂ ਮੈਂ ਗੱਲ ਕਰ ਰਿਹਾ ਸੀ ਇੱਕ ਦੁਨਿਆਵੀ ਮਾਂ ਦੀ। ਸੋ ਸਾਡੀ ਮਾਂ ਮਾਤਾ ਸਾਹਿਬ ਕੌਰ, ਜਿਹਨੂੰ ਸਾਡੇ ਦਸ਼ਮੇਸ਼ ਪਿਤਾ ਨੇ ਕਿਹਾ ਕਿ ਉਹਨਾਂ ਨੇ ਪੁੱਛਿਆ ਮੇਰੇ ਬੱਚੇ ਮੇਰੇ ਲਾਲ ਕਿੱਥੇ ਆ। ਸੋ ਦਸ਼ਮੇਸ਼ ਪਿਤਾ ਕਹਿੰਦੇ ਆ ਕਿ ਆਹ ਜਿਹੜੀ ਸਾਰੇ ਬੈਠੇ ਆ ਇਹਨਾਂ ਦੇ ਸਿਰਾਂ ਦੇ ਉੱਤੋਂ ਜਿਹੜੇ ਮੈਂ ਚਾਰ ਪੁੱਤ ਵਾਰ ਦਿੱਤੇ ਆ, ਤੇ ਅੱਜ ਤੂੰ ਇਹ ਸਾਰੇ ਖਾਲਸੇ ਦੀ ਮਾਂ ਹੈ। ਸੋ ਸਾਡੀ ਮਾਂ ਮਾਤਾ ਸਾਹਿਬ ਕੌਰ ਹੈ, ਸਾਡੀ ਮਾਂ ਮਾਤਾ ਗੁਜਰ ਕੌਰ ਹੈ, ਸਾਡੀ ਮਾਂ ਮਾਈ ਭਾਗੋ ਹੈ। ਸੋ ਸਾਡਾ ਤਾਂ ਜਿਹੜਾ ਖਜ਼ਾਨਾ, ਸਾਡੀ ਜਿਹੜੀ ਹਿਸਟਰੀ ਆ, ਸਾਡੀ ਜਿਹੜੀ ਵਿਰਾਸਤ ਹੈ, ਉਹ ਤਾਂ ਅਮੁੱਲ ਹੈ। ਸੋ ਅਗਰ ਅਸੀਂ ਇਹਨਾਂ ਮਾਵਾਂ ਨੂੰ ਯਾਦ ਕਰਦੇ ਹਾਂ ਤਾਂ ਇਹ ਉਹ ਮਾਵਾਂ ਜਿਨ੍ਹਾਂ ਨੇ ਆਪਣਾ ਪਰਿਵਾਰ ਸਾਡੇ ਉੱਤੋਂ ਵਾਰਿਆ, ਆਪਣੀਆਂ ਪਿਆਰੀਆਂ ਪਿਆਰੀਆਂ ਜਿੰਦਾਂ। ਕਿਹੜੀ ਦਾਦੀ ਆ ਜਿਹੜੀ ਆਪਦੇ ਪੋਤਿਆਂ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਦੇਖ ਸਕਦੀ, ਜਿਹਨੂੰ ਪਤਾ ਕਿ ਮੇਰੇ ਇਹ ਜਿਹੜੇ ਮਲੂਕੜੇ ਬੜੇ ਪਿਆਰੇ ਪੋਤੇ ਆ ਜਿਨ੍ਹਾਂ ਨੇ ਕੱਲ ਨੂੰ ਸ਼ਹੀਦੀ ਦਾ ਜਾਮਾ ਪੀ ਜਾਣਾ, ਇਹ ਜ਼ਿੰਦਗੀ ਦਾ ਜਾਮਾ ਪਹਿਨ ਲੈਣਾ, ਤੇ ਉਹ ਤਿਆਰ ਕਰਕੇ ਤੋਰਦੀ ਆ ਉਹਨਾਂ ਨੂੰ। ਉਹ ਉਹਨਾਂ ਨੂੰ ਇਹ ਕਹਿੰਦੀ ਹੈ ਕਿ ਤੁਸੀਂ ਪੁੱਤ ਆਪਦੇ ਪਿਓ ਦਾ ਸਿਰ ਨੀਵਾਂ ਨਹੀਂ ਕਰਨਾ। ਸੋ ਕਿਹਦੇ ਵਾਸਤੇ? ਸਾਡੇ ਵਾਸਤੇ। ਇੱਕ ਸਾਡੀਆਂ ਦੁਨਿਆਵੀ ਮਾਵਾਂ ਜਿਹੜੀਆਂ ਇੱਕ ਘਰ ਪਰਿਵਾਰ ਪਿੱਛੇ ਸਾਰਾ ਕੁਛ ਨਿਸ਼ਾਵਰ ਕਰਦੀਆਂ ਵਾਰਦੀਆਂ, ਇੱਕ ਸਾਡੀ ਉਹ ਮਾਂ ਮਾਤਾ ਗੁਜਰ ਕੌਰ, ਇੱਕ ਸਾਡੀ ਉਹ ਮਾਂ ਮਾਤਾ ਸਾਹਿਬ ਕੌਰ। ਸੋ ਸਾਡੇ ਵਾਸਤੇ ਇਹ ਬਹੁਤ ਹੀ ਸਤਿਕਾਰ ਹੈ, ਇਹਨਾਂ ਦਾ ਸਤਿਕਾਰ ਇਹਨਾਂ ਦਾ ਪਿਆਰ ਸਾਡੇ ਹਮੇਸ਼ਾ ਹੀ ਹਰ ਵਕਤ ਦਿਲ ਦੇ ਵਿੱਚ ਰਹਿਣਾ ਚਾਹੀਦਾ। ਸੋ ਗੱਲਾਂ ਬਾਤਾਂ ਦਾ ਜਿਹੜਾ ਵੇਰਵਾ ਹੈਗਾ, ਗੱਲਾਂ ਬਾਤਾਂ ਆਪਾਂ ਇਸ ਤਰ੍ਹਾਂ ਹੀ ਕਰਦੇ ਚੱਲਾਂਗੇ। ਤੇ ਆਓ ਮਾਂ ਦੇ ਨਾਲ ਨਾਲ ਬਾਬਲ ਦੇ ਵਿਹੜੇ ਦੇ ਵਿੱਚ ਵੀ ਆਪਾਂ ਚੱਲੀਏ। ਸੋ ਗਗਨ ਚੀਮਾ ਜੋ ਕਿ ਸਾਡੀ ਬੱਚੀ ਬਹੁਤ ਹੀ ਖੂਬਸੂਰਤ, ਕਿਹੜਾ ਜੀ? ਸੋ ਆਓ ਇੱਕ ਹੋਰ ਗੀਤ ਕੁਦਰਤ ਤੇ ਸੁਣਦੇ ਹਾਂ, ਕੁਦਰਤ ਦੇ ਰੰਗ। ਸੋ ਆਓ ਗੀਤ ਸੁਣਦੇ ਹਾਂ ਕੁਦਰਤ ਦੇ ਰੰਗ। ਕੁਦਰਤ, ਕੁਦਰਤ ਵਾਕਈ ਬਹੁਤ ਬਲਵਾਨ ਚੀਜ਼ ਹੈ। ਸਾਨੂੰ ਕੁਦਰਤ ਤੋਂ ਡਰ ਕੇ ਚੱਲਣਾ ਚਾਹੀਦਾ, ਪਰ ਬੰਦਾ ਕੀ ਹੈ, ਬੰਦਾ ਕਹਿੰਦਾ ਵੀ ਮੈਂ ਬਹੁਤ ਤਰੱਕੀਆਂ ਕਰ ਲਈਆਂ, ਬਹੁਤ ਉੱਨਤੀਆਂ ਕਰ ਲਈਆਂ, ਬਹੁਤ ਫਤਿਹ ਕਰ ਲਈਆਂ, ਬੜੀ ਟੈਕਨੋਲੋਜੀ ਵਧਾ ਲਈ ਕਰ ਲਈ। ਸੋ ਅਸੀਂ ਅੱਜ ਗੱਲਾਂ ਕਰਨ ਲੱਗ ਪਏ ਸੀ ਚੰਦ ਤੇ ਘਰ ਪਾਉਣ ਦੀਆਂ, ਸੋ ਨਵੇਂ ਸੂਰਜ ਬਣਾਉਣ ਦੀਆਂ, ਕੁਦਰਤ ਦੀਆਂ ਬਣਾਈਆਂ ਹੋਈਆਂ ਖੇਡਾਂ ਦੇ ਬਰਾਬਰ ਬੰਦੇ ਨੇ ਆਪਣੀਆਂ ਖੇਡਾਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ। ਸੋ ਜਿਵੇਂ ਆਪਾਂ ਕਹਿੰਦੇ ਆ ਜੀਵਨ ਅਤੇ ਮੌਤ, ਸੋ ਇਹ ਪਰਮਾਤਮਾ ਦੇ ਹੱਥ ਵੱਸ ਹੈ, ਕੁਦਰਤ ਦੇ ਹੱਥ ਵੱਸ ਹੈ। ਤੇ ਬੰਦਾ ਤਾਂ ਇੱਥੋਂ ਤੱਕ ਵੀ ਅੱਗੇ ਵਧਣਾ ਸ਼ੁਰੂ ਹੋ ਗਿਆ ਸੀ ਕਿ ਮੈਂ ਤਾਂ ਮਰੇ ਬੰਦੇ ਨੂੰ ਜਿਹੜਾ ਹੈਗਾ ਜਿਉਂਦਾ ਕਰ ਲੂੰ, ਮੈਂ ਜਿਹੜੀ ਬੱਚੇ ਦੀ ਹੋਂਦ ਹੈਗੀ ਆ ਆਰਟੀਫਿਸ਼ਲ ਤਰੀਕੇ ਦੇ ਨਾਲ ਬੱਚਾ ਪੈਦਾ ਕਰਨ ਨੂੰ। ਸੋ ਇਹਨਾਂ ਚੀਜ਼ਾਂ ਇਹ ਚੀਜ਼ਾਂ ਬੰਦੇ ਨੇ ਕਰਨੀਆਂ ਸ਼ੁਰੂ ਕਰਤੀਆਂ ਸੀ। ਸੋ ਬੰਦੇ ਨੂੰ ਇਹ ਲੱਗਣ ਲੱਗ ਪਿਆ ਸੀ ਮੈਂ ਸਭ ਕੁਛ ਕਰ ਸਕਦਾ, ਪਰ ਨਹੀਂ, ਕੁਦਰਤ ਬਹੁਤ ਵੱਡੀ ਚੀਜ਼ ਹੈ। ਸਰਬਜੀਤ ਚੀਮੇ ਨੇ ਸਹੀ ਕਿਹਾ ਕਿ ਕੁਦਰਤ ਤੋਂ ਡਰ ਬੰਦੇ ਆ, ਕੁਦਰਤ ਚਾਹੇ ਤਾਂ ਇੱਕ ਪਲ ਦੇ ਵਿੱਚ ਦੁਨੀਆ ਇਧਰ ਤੋਂ ਉਧਰ ਕਰ ਸਕਦੀ ਹੈ, ਉਧਰ ਤੋਂ ਇਧਰ ਕਰ ਸਕਦੀ ਹੈ। ਸੋ ਨਜ਼ਾਰਾ ਤਾਂ ਅਸੀਂ ਪ੍ਰਤੱਖ ਹੁਣੇ ਦੇਖ ਰਹੇ ਹਾਂ। ਇਹ ਪਤਾ ਨਹੀਂ ਛੋਟਾ ਜਿਹਾ ਕੋਰੋਨਾ ਜਿਹੜਾ ਸਾਨੂੰ ਦਿਸ ਵੀ ਨਹੀਂ ਰਿਹਾ, ਸਾਰੀ ਦੁਨੀਆ ਨੂੰ ਹਿਲਾਈ ਬੈਠਾ। ਸੋ ਗੱਲਾਂ ਸੀਗੀਆਂ ਅਮੈਰੀਕਾ ਦੀਆਂ, ਚਾਈਨਾ ਦੀਆਂ, ਦੁਨੀਆਂ ਦੀਆਂ ਵੱਡੀਆਂ ਪਾਵਰ ਦੀਆਂ, ਕਿੱਥੇ ਕਿੱਥੇ ਵੱਡੇ ਵੱਡੇ ਕੰਟਰੀ ਇੱਕ ਦੂਜੇ ਨੂੰ ਜਿੱਤ ਕਰਨ ਲਈ, ਇੱਕ ਦੂਜੇ ਤੇ ਦਬਾਅ ਪਾਉਣ ਲਈ ਕੋਈ ਪਰਮਾਣੂ ਬੰਬ ਬਣਾ ਰਿਹਾ ਸੀ, ਕੋਈ ਇਕੋਨੋਮੀ ਨੂੰ ਸੁੱਟਣ ਵਾਸਤੇ ਕੁਛ ਹੋਰ ਸਾਜ਼ਿਸ਼ਾਂ ਚੱਲ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ। ਸੋ ਇੱਕ ਕੋਰੋਨਾ ਨੇ ਸਾਰੀ ਦੁਨੀਆ ਹਿਲਾ ਕੇ ਰੱਖਤੀ, ਵਾਕਈ ਸਾਰੀ ਦੁਨੀਆ ਹਿਲਾ ਕੇ ਰੱਖਤੀ। ਅਮੈਰੀਕਾ ਵਰਗਾ ਕੰਟਰੀ ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ, ਚਾਈਨਾ ਵਰਗਾ ਕੰਟਰੀ ਜਿਹਦੇ ਬਾਰੇ ਐਂ ਲੱਗਦਾ ਸੀ ਇਸ ਤੋਂ ਮਗਰੋਂ ਚਾਈਨਾ ਸਾਰੀ ਦੁਨੀਆ ਤੇ ਰਾਜ ਕਰ ਲੂ। ਸੋ ਇਹੋ ਜਿਹੇ ਕੰਟਰੀਆਂ ਨੂੰ ਸਭ ਤੋਂ ਪਹਿਲਾਂ ਉਹਨੇ ਇਸ ਚੀਜ਼ ਦੀ ਨੱਥ ਪਾਈ। ਸੋ ਕੁਦਰਤ ਬਹੁਤ ਬਲਵਾਨ ਹੈ, ਸਾਨੂੰ ਕੁਦਰਤ ਦੇ ਦਿੱਤੇ ਜਿਹੜੇ ਨਜ਼ਾਰੇ ਹੈਗੇ ਆ ਉਹਨਾਂ ਦਾ ਆਨੰਦ ਮਾਨਣਾ ਚਾਹੀਦਾ, ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ। ਕੁਦਰਤ ਨੇ ਬਹੁਤ ਕੁਛ ਦਿੱਤਾ, ਬੜੇ ਖੂਬਸੂਰਤ ਦਿਨ ਦਿੱਤੇ ਆ, ਬੜੀਆਂ ਖੂਬਸੂਰਤ ਰਾਤਾਂ ਦਿੱਤੀਆਂ, ਬੜੀਆਂ ਖੂਬਸੂਰਤ ਹਵਾਵਾਂ ਦਿੱਤੀਆਂ, ਇਹ ਰੋਸ਼ਨੀ ਦਿੱਤੀ ਹੈ, ਇਹ ਨਜ਼ਾਰੇ ਦਿੱਤੇ ਆ। ਰਾਤ ਨੂੰ ਦੇਖਦੇ ਆ ਤੇ ਐਡੀ ਸੋਹਣੀ ਰਾਤ, ਸਾਨੂੰ ਐ ਲੱਗਦਾ ਜਿਵੇਂ ਟਿਮ ਟਮਾਉਂਦੇ ਤਾਰੇ ਜਿਹੜੇ ਹੈਗੇ ਇੱਕ ਚਾਦਰ ਬਖੇਰੀ ਦੀ ਹੋਵੇ। ਅਸੀਂ ਖੂਬਸੂਰਤ ਵੈਲੀਆਂ ਦੇ ਵਿੱਚ ਆਉਂਦੇ ਹਾਂ, ਖੂਬਸੂਰਤ ਫੁੱਲ, ਖੂਬਸੂਰਤ ਦਰਖਤ, ਉਹਨਾਂ ਤੇ ਚਹਿਚਹਾਉਂਦੇ ਹੋਏ ਪੰਛੀ ਅਲੱਗ ਅਲੱਗ ਤਰ੍ਹਾਂ ਦੇ। ਸੋ ਇਹ ਸਾਰੀਆਂ ਜਿਹੜੀਆਂ ਦਾਤਾਂ ਹੈਗੀਆਂ ਕੁਦਰਤ ਦੀਆਂ ਦਿੱਤੀਆਂ, ਉਹ ਝਰਨਿਆਂ ਦਾ ਖੂਬਸੂਰਤ ਪਾਣੀ, ਉਹ ਨਦੀਆਂ ਦੇ ਵਿੱਚ ਵਗ ਰਿਹਾ ਪਾਣੀ, ਉੱਚੀਆਂ ਉੱਚੀਆਂ ਪਹਾੜੀਆਂ ਚੋਟੀਆਂ ਤੇ ਉਹਨਾਂ ਤੇ ਦੁੱਧ ਬਖੇਰਦੀ ਬਰਫ਼, ਐਂ ਲੱਗਦੀ ਹੈ ਕਿ ਜਿਵੇਂ ਇੱਕ ਚਿੱਟੀ ਚਾਦਰ ਦੇ ਨਾਲ ਉਹਨੂੰ ਪਹਾੜੀਆਂ ਨੂੰ ਢੱਕਿਆ ਹੋਇਆ ਹੋਵੇ। ਸਰੋਂ ਦੇ ਫੁੱਲ ਐਂ ਲੱਗਦੇ ਆ ਦੂਰੋਂ ਦੇਖ ਕੇ ਜਿਵੇਂ ਪੀਲੀ ਚਾਦਰ ਖੇਤ ਦੇ ਵਿੱਚ ਵਿਛਾਈ ਹੋਵੇ ਤੇ ਉਹਨਾਂ ਫੁੱਲਾਂ ਦੇ ਉੱਤੇ ਮੰਡਰਾਉਂਦੇ ਹੋਏ ਛੋਟੇ ਛੋਟੇ ਜਿਹੀਆਂ ਤਿੱਤਲੀਆਂ, ਛੋਟੇ ਜਿਹੇ ਛੋਟੇ ਜੀਵ ਜੰਤੂ, ਕੀ ਖੂਬਸੂਰਤ ਨਜ਼ਾਰੇ ਹੈਗੇ ਆ। ਸਵੇਰੇ ਉੱਠ ਕੇ ਜਦੋਂ ਆਪਾਂ ਘਾਹ ਤੇ ਚੱਲਦੇ ਹਾਂ ਤਾਂ ਘਾਹ ਦੇ ਛੋਟੀਆਂ ਛੋਟੀਆਂ ਕਰੂੰਬਲਾਂ ਤੇ ਪਈ ਹੋਈ ਤਰੇਲ, ਦਰਖਤਾਂ ਦੇ ਪੱਤਿਆਂ ਤੇ ਪਈ ਹੋਈ ਤਰੇਲ, ਤੇ ਜਦੋਂ ਉਹਨਾਂ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਉਹ ਮੋਤੀਆਂ ਦੇ ਵਾਂਗੂ ਸਾਨੂੰ ਲੱਗਦੇ ਆ, ਜਿਵੇਂ ਮੋਤੀ ਬਖੇਰੇ ਹੁੰਦੇ ਆ। ਸੋ ਇਹ ਖੂਬਸੂਰਤ ਦਾਤਾਂ ਸਾਨੂੰ ਕੁਦਰਤ ਦੀਆਂ ਦਿੱਤੀਆਂ ਗਈਆਂ। ਇਹ ਜਦੋਂ ਹਵਾ ਚੱਲਦੀ ਹੈ ਤਾਂ ਪੱਤਿਆਂ ਦੀ ਖੜਖੜਾਹਟ ਦੇ ਵਿੱਚ ਜੋ ਉਹ ਪੱਤਿਆਂ ਦੀਆਂ ਆਵਾਜ਼ਾਂ ਆਉਂਦੀਆਂ ਉਹਨਾਂ ਦਾ ਆਨੰਦ, ਸਮੁੰਦਰ ਦੇ ਵਿੱਚ ਲਹਿਰਾਂ ਦੀਆਂ ਆਵਾਜ਼ਾਂ ਆਉਂਦੀਆਂ, ਲਹਿਰਾਂ ਕਿਸ ਤਰੀਕੇ ਦੇ ਨਾਲ ਚੱਲਦੀਆਂ, ਸਭ ਕੁਦਰਤ ਦਾ ਆਨੰਦ। ਸੋ ਸਾਨੂੰ ਇਹ ਜਿਹੜੀਆਂ ਕੁਦਰਤ ਦੀਆਂ ਦਿੱਤੀਆਂ ਦਾਤਾਂ ਹੈਗੀਆਂ ਉਹਨਾਂ ਦਾ ਆਨੰਦ ਮਾਨਣਾ ਚਾਹੀਦਾ, ਨਾ ਕਿ ਸਾਨੂੰ ਕੁਦਰਤ ਦੇ ਅਗੇਂਸਟ ਚੱਲਣਾ ਚਾਹੀਦਾ। ਸੋ ਸਾਨੂੰ ਪਰਮਾਤਮਾ ਦਾ ਹਮੇਸ਼ਾ ਜਿਹੜਾ ਡਰ ਹੈਗਾ, ਭੈ ਹੈਗਾ, ਉਹ ਮਨ ਦੇ ਵਿੱਚ ਰੱਖਣਾ ਚਾਹੀਦਾ। ਸੋ ਬੰਦੇ ਨੂੰ ਕਈ ਵਾਰੀ ਲੱਗਦਾ ਕਿ ਮੇਰਾ ਤਾਂ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਨਹੀਂ, ਕੁਦਰਤ ਬਹੁਤ ਬਲਵਾਨ ਆ, ਕੁਦਰਤ ਬਹੁਤ ਵੱਡੀ ਆ। ਕੁਦਰਤ ਨਾ ਮਤਲਬ ਇੱਕ ਜਿਹੜਾ ਸਕਿੰਟ ਆ ਉਹ ਵੀ ਬਹੁਤ ਵੱਡਾ, ਇੱਕ ਮਤਲਬ ਸਕਿੰਟ ਦੇ ਅਗਰ ਅਸੀਂ ਛੋਟੇ ਤੋਂ ਛੋਟੇ ਵੀ ਹਿੱਸੇ ਕਰ ਦਈਏ, ਛੋਟੇ ਤੋਂ ਛੋਟੇ ਵੀ ਹਿੱਸਿਆਂ ਦੇ ਵਿੱਚ ਵੰਡ ਦਈਏ ਤਾਂ ਉਸ ਸਮੇਂ ਦੇ ਵਿੱਚ ਵੀ ਦੁਨੀਆ ਤਹਿਸ਼ ਨਹਿਸ਼ ਕਰ ਸਕਦੀ ਹੈ, ਜੋ ਮਰਜ਼ੀ ਕਰ ਸਕਦੀ ਹੈ। ਸੋ ਸਾਨੂੰ ਹਮੇਸ਼ਾ ਜਿਹੜਾ ਪਰਮਾਤਮਾ ਦਾ, ਜਿਹੜਾ ਰੱਬ ਦਾ ਭੈ ਮਨ ਦੇ ਵਿੱਚ ਲੈ ਕੇ ਚੱਲਣਾ ਚਾਹੀਦਾ, ਉਹ ਤੋਂ ਡਰ ਕੇ ਚੱਲਣਾ ਚਾਹੀਦਾ, ਕੁਦਰਤ ਦੇ ਨਾਲ ਖੇਡਣਾ ਨਹੀਂ ਚਾਹੀਦਾ, ਕੁਦਰਤ ਦੀਆਂ ਦਿੱਤੀਆਂ ਜਿਹੜੀਆਂ ਦਾਤਾਂ ਹੈਗੀਆਂ ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ। ਤੇ ਜੇ ਕਿਸੇ ਥਾਂ ਤੇ ਕੁਝ ਹੁੰਦਾ ਤਾਂ ਉਹ ਸਾਡੇ ਵਾਸਤੇ, ਸਾਡੀ ਮਨੁੱਖਤਾ ਦੇ ਭਲੇ ਲਈ ਹੁੰਦਾ। ਸੋ ਅੱਜ ਵੀ ਜਿਵੇਂ ਇੱਕ ਮਾਂ ਬਾਪ ਹੈ ਉਹ ਆਪਦੇ ਬੱਚੇ ਨੂੰ ਝਿੜਕਦੇ ਆ, ਵਰਜਦੇ ਆ, ਤੇ ਕਈ ਵਾਰੀ ਸਾਨੂੰ ਮਾਂ ਬਾਪ ਥੱਪੜ ਵੀ ਮਾਰਦੇ ਆ, ਉਹ ਇਸ ਕਰਕੇ ਮਾਰਦੇ ਹੁੰਦੇ ਹੈਗੇ ਵੀ ਤੂੰ ਇਹ ਗਲਤ ਕੰਮ ਕਰ ਰਿਹਾ, ਤੈਨੂੰ ਬਹੁਤ ਵਾਰੀ ਵਰਜਿਆ, ਬਹੁਤ ਵਾਰੀ ਤੈਨੂੰ ਸਮਝਾਇਆ ਪਰ ਤੂੰ ਸਮਝ ਨਹੀਂ ਰਿਹਾ, ਤੇ ਫਿਰ ਕਈ ਵਾਰੀ ਝਿੜਕਣਾ ਪੈਂਦਾ ਜਾਂ ਥੱਪੜ ਵੀ ਮਾਰਨਾ ਪੈਂਦਾ ਆਪਣੇ ਬੱਚੇ ਨੂੰ ਸਮਝਾਉਣ ਵਾਸਤੇ। ਸੋ ਅੱਜ ਜਿਹੜੀ ਇਹ ਕੋਰੋਨਾ ਮਹਾਂ ਬਿਮਾਰੀ ਆ, ਇਹ ਕੁਦਰਤ ਦੀ ਸਾਡੇ ਇੱਕ ਬੰਦੇ ਦੇ ਮੂੰਹ ਤੇ ਚਪੇੜ ਆ, ਇਹ ਬੰਦਾ ਬਣ ਜਾ, ਸੁਧਰ ਜਾ, ਸੁਧਰ ਜਾ। ਸੋ ਹਾਂ, ਅਸੀਂ ਅੱਜ ਆਪ ਤਾਂ ਅਸੀਂ ਅਨਕੰਫਰਟੇਬਲ ਫੀਲ ਕਰ ਰਹੇ ਹਾਂ, ਪਰ ਤੁਸੀਂ ਦੇਖੋ ਕਿ ਕੁਦਰਤ ਦੇ ਵਿੱਚ ਜੀਵ ਜੰਤੂ, ਸਾਫ਼ ਸੁਥਰੀ ਹਵਾ, ਸਾਫ਼ ਸੁਥਰਾ ਪੌਣ ਪਾਣੀ, ਇਹੀ ਜਿਹੜੀਆਂ ਨਦੀਆਂ ਹੈਗੀਆਂ, ਕਿੰਨਾ ਸੋਹਣਾ ਇਹਨਾਂ ਦੇ ਵਿੱਚ ਪਾਣੀ ਵਗ ਰਿਹਾ, ਸਾਫ਼ ਸੁਥਰਾ ਪਾਣੀ ਵਗ ਰਿਹਾ, ਕਿੰਨੀਆਂ ਸਵੱਛ ਇਹ ਹਵਾਵਾਂ ਹੋ ਗਈਆਂ। ਕਿੰਨੀ ਪੋਲੂਸ਼ਨ ਹੁੰਦੀ ਸੀ, ਅਸੀਂ ਕਈ ਥਾਵਾਂ ਤੇ ਸਾਨੂੰ ਦਿਸਦਾ ਨਹੀਂ ਸੀ ਹੁੰਦਾ ਇੰਨੀ ਪੋਲੂਸ਼ਨ ਦੇ ਕਰਕੇ, ਤੇ ਅੱਜ ਉਹ ਸਾਰਾ ਜਿਹੜਾ ਵਾਤਾਵਰਨ ਹੈ ਕਿੰਨਾ ਸਾਫ਼ ਹੋਇਆ ਪਿਆ। ਕਈ ਥਾਵਾਂ ਤੇ ਤਾਂ ਇਹ ਪੰਛੀਆਂ ਦੀਆਂ ਚਹਿਚਹਾਟਾਂ ਜਿਹੜੀਆਂ ਹੈਗੀਆਂ, ਪੰਛੀਆਂ ਦੀਆਂ ਆਵਾਜ਼ਾਂ ਹੀ ਅਸੀਂ ਸੁਣਨੀਆਂ ਬੰਦ ਕਰਤੀਆਂ ਸੀ, ਤੇ ਅੱਜ ਉਹਨਾਂ ਥਾਵਾਂ ਤੇ ਅਸੀਂ ਆਮ ਹੀ ਦੇਖਦੇ ਹਾਂ ਪੰਛੀ ਚਹਿਚਹਾਉਂਦੇ ਫਿਰਦੇ ਆ, ਪੰਛੀ ਆਪਣੀਆਂ ਅਡਾਰੀਆਂ ਮਾਰਦੇ ਫਿਰਦੇ ਆ, ਜਾਨਵਰ ਆਪਣੀਆਂ ਛਾਲਾਂ ਮਾਰਦੇ ਫਿਰਦੇ ਆ, ਆਨੰਦ ਮਾਣਦੇ ਫਿਰਦੇ ਆ। ਸੋ ਇਹ ਕੁਦਰਤ ਦੀਆਂ ਦਿੱਤੀਆਂ ਦਾਤਾਂ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ, ਇਹਨਾਂ ਦਾ ਸਾਨੂੰ ਇੰਜੋਏ ਕਰਨਾ ਚਾਹੀਦਾ ਤੇ ਰੱਬ ਤੋਂ ਹਮੇਸ਼ਾ ਡਰ ਕੇ ਚੱਲਣਾ ਚਾਹੀਦਾ। ਸੋ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ, ਥੋੜੀ ਜਿਹੀ ਟੈਕਨੀਕਲੀ ਉਹਦੇ ਵਿੱਚ ਕੁਝ ਪ੍ਰੋਬਲਮ ਆ ਗਈ ਸੀ ਫਾਈਨ ਗੀਤ ਦੇ ਵਿੱਚ। ਸੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਮਾਂ ਦੀ, ਤੇ ਹੁਣ ਅਸੀਂ ਬਾਪ ਦੇ ਬਾਰੇ ਥੋੜੀ ਜਿਹੜੀ ਹੈਗੀ ਹੈ ਗੀਤ ਦੇ ਵਿੱਚ, ਗਗਨ ਚੀਮਾ ਦੀ ਆਵਾਜ਼ ਦੇ ਵਿੱਚ, ਬਾਬਲ ਦਾ ਵਿਹੜਾ, ਧੀਆਂ ਧੀਆਂ ਦੇ ਵਾਸਤੇ ਬਾਬਲ ਦਾ ਜਿਹੜਾ ਵਿਹੜਾ ਹੈਗਾ, ਬਾਬਲ ਦਾ ਜਿਹੜਾ ਘਰ ਹੈਗਾ, ਉਹ ਸਵਰਗ ਤੋਂ ਵੀ ਸੋਹਣਾ ਹੁੰਦਾ ਹੈਗਾ, ਤੇ ਉਸ ਘਰ ਦੇ ਵਿੱਚ ਧੀਆਂ ਆਪਣਾ ਹੱਸਣਾ, ਖੇਡਣਾ, ਨੱਚਣਾ, ਟੱਪਣਾ, ਉਹ ਹਰ ਇੱਕ ਜਿਹੜੇ ਆਪਣੇ ਚਾਅ ਮਲਾਰ ਪੂਰੇ ਕਰਦੀਆਂ ਹੈਗੀਆਂ। ਸੋ ਜਿੱਥੇ ਸਾਡੀ ਮਾਂ ਦੀ ਇੱਕ ਬਹੁਤ ਵੱਡੀ ਦੇਣ ਹੈ, ਉੱਥੇ ਪਿਓ ਦੀ ਵੀ ਜਿਹੜੀ ਦੇਣ ਹੈਗੀ ਹੈ ਘੱਟ ਨੇ। ਸੋ ਮਾਂ ਸਾਡੇ ਘਰ ਦੇ ਕੰਮ ਕਾਜ ਕਰਦੇ, ਬੱਚਿਆਂ ਦੀ ਦੇਖ ਰੇਖ ਕਰਦੀ ਹੈ, ਤੇ ਘਰ ਨੂੰ ਚਲਾਉਣ ਵਾਸਤੇ ਉਹ ਧੁੱਪਾਂ ਦਾ ਸੇਕ ਜਿਹੜਾ ਹੈਗਾ ਪਿਓ ਆਪਦੀ ਪਿੱਠ ਤੇ ਖੰਡਾਉਂਦਾ ਹੈਗਾ। ਤੇ ਸੋ ਆਓ ਆਪਾਂ ਗਗਨ ਚੀਮਾ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਬਾਬਲ ਦਾ ਵਿਹੜਾ।
ਰੱਜ ਮੇਰੇ ਬਾਬਲ ਦੇ ਆਵੇੜੇ ਆਵੇ, ਖਿੜਿਆ ਰਹੀ ਤੂੰ ਨੂਰੋ ਨੂਰ, ਉੱਡ ਉੱਡ ਆਵੇ ਅਸਾਂ ਮਹਿਕ ਪਰਦੇਸਣਾ ਨੂੰ, ਤੋਰੀਆਂ ਨੇ ਪਾਵੇ ਤੂੰ ਜਾਦੂ, ਜੁਗਾ ਜੁਗ ਤੀਆਂ ਰੱਬਾ ਮੇਰਿਆ ਦਸੀ ਸਾਥੋਂ ਹੋਇਆ ਕੀ ਕਸੂਰ ਰੱਖੜੀ ਦੀ ਤੰਦ ਕੁਲੀ ਤੋੜੀ ਨਾ ਤੂੰ ਵੀਰਿਆ ਵਾਲ ਵਾਲ ਆਵਾ ਭੱਜੀ ਮੋੜੀ ਨਾ ਤੂੰ ਵੀਰਿਆ ਵਾਲ ਵਾਲ ਆਵਾ ਭੱਜੀ ਮੋੜੀ ਨਾ ਤੂੰ ਵੀਰਿਆ ਤੇਰੀਆਂ ਬਲਾਵਾਂ ਪੈਣਾ ਸਿਰ ਜਿਉਣ ਜੋਗੇ ਆਵੇ ਅਰਜ਼ਾ ਨੂੰ ਕਰੀ ਰੱਬਾ ਮੇਰਿਆ ਦਸੀ ਸਾਥੋਂ ਹੋਇਆ ਕੀ ਕਸੂਰ ਸਹੁਰਿਆਂ ਦੇ ਪਿੰਡ ਧੀਆਂ ਰੱਬਾ ਮੇਰਿਆ ਦਸੀ ਸਾਥੋਂ ਹੋਇਆ ਕੀ ਕਸੂਰ
ਬਹੁਤ ਹੀ ਖੂਬਸੂਰਤ ਗੀਤ ਸੁਣਿਆ ਗਗਨ ਚੀਮਾ ਦੀ ਆਵਾਜ਼ ਦੇ ਵਿਚ ਬਾਬਲ ਦਾ ਵਿਹੜਾ ਸੋ ਅੱਜ ਅਸੀਂ ਥੋੜੀ ਗੱਲਬਾਤ ਕਰਾਂਗੇ ਰਣਜੀਤ ਬਾਵਾ ਦਾ ਗਾਇਆ ਹੋਇਆ ਗੀਤ ਮੇਰਾ ਕੀ ਕਸੂਰ ਥੋੜੀਆਂ ਮੈਂ ਜਿਹੜੀਆਂ ਸਤਰਾਂ ਹੈਗੀਆਂ ਉਹ ਸਾਡੇ ਸਰੋਤਿਆਂ ਦੇ ਰੂਬਰੂ ਮੈਂ ਲੈ ਕੇ ਆ ਰਿਹਾ ਕਹਿੰਦੇ ਆ ਕਿ ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁੱਧਾ ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਾ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਯੋਧਾ ਗਰੀਬੜੇ ਦੀ ਸ਼ੋਹ ਮਾੜੀ ਗਊ ਦਾ ਮੂਤ ਸ਼ੋਧਾ ਚਲੋ ਮੰਨਿਆ ਬਈ ਤਕੜਾ ਏ ਤੇਰਾ ਆਪਣਾ ਗਰੂਰ ਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਫਿਰ ਉਹ ਕਹਿੰਦੇ ਆ ਉਹ ਗਾਤਰੇ ਜਨੇਊ ਤੇ ਕਰਾਸ ਗਲ ਪਾ ਲਏ ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ ਚੌਧਰਾਂ ਦੇ ਭੁੱਖਿਆਂ ਨੇ ਅਸੂਲ ਸਾਰੇ ਖਾ ਲਏ ਗੋਤਾਂ ਅਨੁਸਾਰ ਗੁਰਦੁਆਰੇ ਵੀ ਬਣਾ ਲਏ ਧੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ ਸੋਚ ਨੀਵਿਆਂ ਦੀ ਨੀਵੀ ਕਹਿਣਾ ਫਿਰ ਮਨਜ਼ੂਰ ਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਸੋ ਇਹ ਜਿਹੜੇ ਦੋ ਪਹਿਰੇ ਆ ਜੇ ਗਾਣੇ ਦੇ ਮੈਂ ਜਿਹੜੇ ਦੱਸੇ ਆ ਬੋਲੇ ਆ ਅੱਜ ਕੱਲ ਬੜਾ ਵੱਡਾ ਵਾਦ ਵਿਵਾਦ ਚੱਲ ਰਿਹਾ ਇਸ ਚੀਜ਼ ਤੇ ਕਿ ਰਣਜੀਤ ਬਾਵਾ ਨੇ ਜਿਹੜਾ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ ਸੋ ਇਸ ਪੱਖ ਤੇ ਜਿਹੜੀਆਂ ਕੁਛ ਕੁ ਜਥੇਬੰਦੀਆਂ ਜਿਵੇਂ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸ਼ਿਵ ਸੈਨਾ ਔਰ ਇੱਕ ਕੋਈ ਅੰਮ੍ਰਿਤਸਰ ਤੋਂ ਕੋਈ ਸੂਰੀ ਆ ਤੇ ਇੱਕ ਸ਼ਾਇਦ ਕੋਈ ਟੰਡਨ ਆ ਮੇਰਾ ਖਿਆਲ ਲੁਧਿਆਣੇ ਤੋਂ ਤੇ ਇਹਨਾਂ ਲੋਕਾਂ ਨੇ ਇਸ ਤੇ ਗਾਣੇ ਤੇ ਬਹੁਤ ਹੀ ਜ਼ਿਆਦਾ ਜਿਹੜਾ ਬਥੇੜਾ ਖੜਾ ਕੀਤਾ। ਹੁਣ ਮੈਂ ਦੋ ਜਿਹੜੇ ਪੈਰੇ ਹੈਗੇ ਆ ਉਹ ਬੋਲੇ ਆ। ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਕ ਜਿਹੜੀਆਂ ਇਸ ਜਿਹੜਾ ਰਾਈਟਰ ਹੈਗਾ ਜਾਂ ਜਿਹੜਾ ਸਿੰਗਰ ਹੈਗਾ ਉਹਨੇ ਇੱਕ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ। ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਾ ਸਾਡਾ ਇੱਕ ਭਾਈਚਾਰਾ, ਅਸੀਂ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਾਂ। ਜੇ ਅੱਜ ਅਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ ਤੇ ਗੁਰੂ ਪਾਤਸ਼ਾਹ ਨੇ ਇੱਕ ਮੁਸਲਮਾਨ ਜਿਹੜਾ ਸੀਗਾ ਪੀਰ ਪੈਗੰਬਰ ਤੋਂ ਉਸਦੀ ਨੀਰ ਖਾਈ ਸੀ ਤੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਸਾਰੇ ਧਰਮਾਂ ਲਈ ਖੋਲੇ ਸੀ ਤੇ ਅੱਜ ਵੀ ਗੁਰੂ ਘਰਾਂ ਦੇ ਵਿੱਚ ਸਾਰੇ ਧਰਮਾਂ ਦਾ ਉਸੇ ਤਰ੍ਹਾਂ ਸਤਿਕਾਰ ਕੀਤਾ ਜਾਂਦਾ। ਅਸੀਂ ਇਸ ਸਮਾਜ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਇੱਕ ਪਿਆਰ ਸਤਿਕਾਰ ਦੀ ਭਾਵਨਾ ਦੇ ਨਾਲ ਰਹਿੰਦੇ ਹਾਂ। ਸੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਿੰਦੂ ਵੀਰ ਭਰਾ ਸਾਡੇ ਮੁਸਲਮਾਨ ਵੀਰ ਭਰਾ ਅਸੀਂ ਸਾਰੇ ਇੱਕ ਪਰਿਵਾਰ ਦਾ ਹਿੱਸਾ ਤੇ ਪਤਾ ਨੀ ਕਿਉਂ ਇਹੋ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਇਹ ਚੰਗਾ ਨੀ ਲੱਗਦਾ। ਉਹ ਹਮੇਸ਼ਾ ਇਹਨਾਂ ਜਿਹੜੀਆਂ ਹੈਗੀਆਂ ਇਹ ਭਾਈਚਾਰਕ ਜਿਹੜੀਆਂ ਸਾਂਝਾਂ ਹੈਗੀਆਂ ਤੰਦਾਂ ਹੈਗੀਆਂ ਇਹਨਾਂ ਨੂੰ ਪਤਾ ਨੀ ਕਿਉਂ ਲਾਂਬੂ ਲਾਉਣ ਤੇ ਲੱਗੇ ਰਹਿੰਦੇ ਆ। ਸੋ ਗੱਲ ਕਰ ਰਿਹਾ ਮੈਂ ਪਹਿਲੇ ਜਿਹੜੀ ਪੈਰੇ ਦੀ ਜਿੱਥੇ ਉਹ ਕਹਿੰਦੇ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ, ਜਿਹਦੇ ਵਿੱਚ ਮੈਨੂੰ ਲੱਗਦਾ ਕਿ ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੋਧਾ ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਬੋਧਾ। ਸੋ ਪੱਥਰ ਜੇ ਇਹਦੇ ਵਿੱਚ ਵਰਡ ਯੂਜ ਕਰ ਲਿਆ ਤਾਂ ਉਹ ਕਹਿੰਦੇ ਜੀ ਸਿਰਫ ਸਾਡਾ ਜਿਹੜਾ ਇੱਕ ਧਾਰਮਿਕ ਚਿੰਨ ਹੈਗਾ ਉਸ ਨੂੰ ਇਸ ਦੇ ਵਿੱਚ ਟਾਰਗੇਟ ਕੀਤਾ ਗਿਆ, ਇਹ ਤਾਂ ਤੁਹਾਨੂੰ ਦਿਸ ਗਿਆ। ਜਿਹੜੀ ਅਗਲੇ ਪਹਿਰੇ ਦੇ ਵਿੱਚ ਲਿਖਿਆ ਉਹ ਗਾਤਰੇ ਜਨੇਊ ਤੇ ਕ੍ਰੋਸ ਗਲ ਪਾਲੇ ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ। ਫਿਰ ਇਹ ਵੀ ਨੀ ਤੁਹਾਨੂੰ ਦੱਸਿਆ ਵੀ ਗੋਤਾਂ ਅਨੁਸਾਰ ਗੁਰਦੁਆਰੇ ਵੀ ਬਣਾ ਲਏ। ਧੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ। ਸੋ ਇਹ ਲੋਕਾਂ ਨੂੰ ਇੱਕ ਲਾਈਨ ਤਾਂ ਦਿਸ ਗਈ, ਬਾਕੀ ਜਿਹੜੀਆਂ ਲਾਈਨਾਂ ਹੈਗੀਆਂ ਉਹ ਨੀ ਦਿਸੀਆਂ। ਸੋ ਇੱਥੇ ਇਹ ਲੋਕ ਜਿਹੜੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਦੀ ਗੱਲ ਕਰ ਰਹੇ ਹੈਗੇ ਆ ਕਿ ਸਾਡੇ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਇੱਥੇ ਨਿੱਜੀ ਤੌਰ ਤੇ ਇਹ ਕਹਿਣਾ ਚਾਹੁੰਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਹੀ, ਤੁਹਾਨੂੰ ਇਹ ਕੰਡ ਲੜਦੀ ਹੈਗੀ ਹੈ ਕਿ ਇਹ ਇਕੱਠੇ ਕਿਉਂ ਆਰਾਮ ਨਾਲ ਰਹਿ ਰਹੇ ਆ, ਇਹ ਹਿੰਦੂ ਸਿੱਖ ਮੁਸਲਮਾਨ ਜਿਹੜਾ ਭਾਈਚਾਰਾ ਇਹ ਪਿਆਰ ਨਾਲ ਕਿਉਂ ਰਹਿ ਰਿਹਾ, ਇਹ ਇਹਨਾਂ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਇਹਨਾਂ ਨੇ ਆਪਦੀਆਂ ਰੋਟੀਆਂ ਸੇਕਣੀਆਂ ਹੁੰਦੀਆਂ। ਇਹਨਾਂ ਦੀ ਤਾਂ ਇੱਕ ਛੋਟੀ ਜਿਹੀ ਜਿਹੜੀ ਮੱਤ ਹੈਗੀ ਹੈ ਨਾ, ਇੱਕ ਜਿਹੜੇ ਦੋ ਚਾਰ ਜਿਹੜੀ ਸਿਕਿਉਰਿਟੀਆਂ ਦੇ ਬੰਦੇ ਅਸੀਂ ਵਧਾਲੇ ਕਰਦੇ, ਸਿਰਫ ਇੱਥੋਂ ਤੱਕ ਸੀਮਿਤ ਹੁੰਦੇ ਆ। ਇਹਨਾਂ ਲੋਕਾਂ ਦਾ ਤੁਸੀਂ ਪਿਛੋਕੜ ਤਾਂ ਦੇਖ ਕੇ ਦੇਖੋ, ਇਹ ਲੋਕ ਕਿਹੜੇ ਕਿਹੜੇ ਕਾਰਨ, ਥੋੜੀਆਂ ਜਿਹੀਆਂ ਇਹਨਾਂ ਦੀਆਂ ਤੁਸੀਂ ਡਿਟੇਲਾਂ ਕੱਢੋ ਪਰਸਨਲੀ, ਤੇ ਇਹ ਲੋਕ ਕਿੰਨਾ ਕਿੰਨਾ ਕਾਰਨਾਂ ਕਰਕੇ ਪਿਛਲੇ ਸਮਿਆਂ ਦੇ ਦੌਰਾਨ ਕੋਈ ਜੇਲਾਂ ਦੇ ਵਿੱਚ ਜਾਂ ਹੋਰ ਸਜਾਵਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਹੈਗੀਆਂ ਕਿਉਂ ਹੋਈਆਂ, ਵੀ ਤੁਸੀਂ ਆਪ ਤਾਂ ਕੀ ਕੁਛ ਕਰਦੇ ਹੈਗੇ ਹੋ, ਵੀ ਤੁਸੀਂ ਲੋਕਾਂ ਨੂੰ ਭਾਈਚਾਰੇ ਨੂੰ ਪਿਆਰ ਦੇ ਨਾਲ ਰਹਿਣ ਦਿਓ, ਇਹ ਤੁਸੀਂ ਲਾਂਬੂ ਨਾ ਲਾਓ, ਤੁਸੀਂ ਅੱਗ ਨਾ ਲਾਓ। ਫਿਰ ਤੁਸੀਂ ਇੱਕ ਬੰਦਾ ਉਹ ਤੁਹਾਡੇ ਕੋਲੋਂ ਮੰਨ ਲਓ ਉਹਨੇ ਮਾਫ਼ੀ ਵੀ ਮੰਗ ਲਈ, ਪਰ ਮੈਂ ਇੱਥੇ ਨਿੱਜੀ ਤੌਰ ਤੇ ਜਿਹੜਾ ਤਾਂ ਲੇਖਕ ਵੀਰ ਸਿੰਘ ਆ ਜਿਹਨੇ ਮੇਨ ਜੀ ਦੀ ਕਲਮ ਤੋਂ ਇਹ ਜਿਹੜੇ ਵਰਡਸ ਹੈਗੇ ਆ ਅਲਫਾਜ਼ ਹੈਗੇ ਆ ਜਿਹਨੇ ਇਸ ਗੀਤ ਦੀ ਸਿਰਜਣਾ ਕੀਤੀ ਆ, ਉਹ ਕਹਿੰਦਾ ਮੈਂ ਕੁਛ ਗਲਤ ਕੀਤਾ ਹੀ ਨਹੀਂ ਤੇ ਮੈਂ ਮਾਫ਼ੀ ਮੰਗਾਂ ਕਿਉਂ, ਮੇਰੀ ਗਲਤੀ ਕੋਈ ਨੀ, ਮੈਂ ਸਹੀ ਲਿਖਿਆ ਤੇ ਬਿਲਕੁਲ ਸਹੀ ਲਿਖਿਆ ਤੇ ਸੋ ਮੈਂ ਇਸੇ ਤਰ੍ਹਾਂ ਹੀ ਲਿਖਦਾ ਰਹੂ। ਸੋ ਉਸ ਵੀਰ ਬਰਿੰਦਰ ਸਿੰਘ ਨੂੰ ਸਲਿਊਟ ਆ। ਅੱਜ ਮੈਂ ਸਵੇਰੇ ਇੱਕ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਇੱਕ ਵੀਰ ਨੇ ਵੀਡੀਓ ਪਾਈ ਸੀ ਤੇ ਬੜੀ ਵਧੀਆ ਉਹਨੇ ਵੀਡੀਓ ਪਾਈ ਸੀ। ਉਸ ਦੇ ਵਿੱਚ ਉਹ ਲਿਖਦਾ ਕਿ ਜਿਹੜਾ ਰਣਜੀਤ ਬਾਵਾ ਦੇ ਬਾਰੇ ਵੀ ਉਹ ਸਿੰਗਰ ਦੇ ਬਾਰੇ ਲਿਖਦਾ ਕਿ ਪਹਿਲੀ ਗੱਲ ਤਾਂ ਯਾਰ ਤੁਸੀਂ ਇਹੋ ਜਿਹੇ ਗਾਣੇ ਗਾਇਆ ਨਾ ਕਰੋ ਜੇ ਤੁਹਾਨੂੰ ਲੱਗਦਾ ਵੀ ਇਹ ਠੀਕ ਨੀ ਹੈਗੇ ਇਹ ਗਲਤ ਹੈਗੇ ਆ, ਫਿਰ ਤੁਸੀਂ ਮਾਫ਼ੀਆਂ ਮੰਗਦੇ ਹੈਗੇ ਹੋ। ਸੋ ਮਤਲਬ ਉੱਥੇ ਉਸ ਥਾਂ ਤੇ ਉਹ ਇਹ ਕਹਿ ਰਿਹਾ ਕਿ ਤੂੰ ਇੱਕ ਭਾਈ ਜਗਰਾਜ ਸਿੰਘ ਤੂਫਾਨ ਦੀ ਮੂਵੀ ਬਣਾਈ ਆ, ਤੈਨੂੰ ਸਲਿਊਟ ਆ, ਅਸੀਂ ਉਸ ਭਾਈ ਜਗਰਾਜ ਸਿੰਘ ਤੂਫਾਨ ਉਸ ਨੂੰ ਜਿਹੜੇ ਜਿਸ ਏਰੀਏ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਉਹ ਰਹਿੰਦਾ ਸੀ ਤੇ ਹਿੰਦੂ ਪਰਿਵਾਰਾਂ ਦੇ ਵਿੱਚ ਇੰਨਾ ਉਹਦਾ ਸਤਿਕਾਰ ਸੀ, ਇੰਨਾ ਪਿਆਰ ਸੀ। ਕਿਉਂ ਸੀ ਕਿ ਉਸ ਸਮੇਂ ਦੇ ਦੌਰਾਨ ਜਿਹੜੇ ਪਰਿਵਾਰ ਉਹ ਪਿੰਡ ਛੱਡ ਕੇ ਚਲੇ ਗਏ ਸੀ, ਉਹ ਉਹਨਾਂ ਪਰਿਵਾਰਾਂ ਨੂੰ ਵਾਪਸ ਪਿੰਡ ਦੇ ਵਿੱਚ ਲੈ ਕੇ ਆਇਆ ਸੀ ਕਿ ਤੁਹਾਡੀ ਵਾਹ ਵਾਲ ਨੀ ਕੋਈ ਝਾਕ ਸਕਦਾ, ਤੁਹਾਨੂੰ ਕਿਸੇ ਕਿਸਮ ਦਾ ਡਰ ਨੀ, ਮੈਂ ਹੈਗਾ, ਤੁਸੀਂ ਇੱਥੇ ਤੁਸੀਂ ਬੇਫਿਕਰ ਹੋ ਗਏ ਰਹੋ। ਇਹ ਹੁੰਦਾ ਪਿਆਰ, ਇਹ ਹੁੰਦੀ ਹੈ ਸਾਂਝ ਇਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੂੰ ਕਹਿੰਦੇ ਆ ਇਹ ਟੈਰਰਿਸਟ ਸੀ, ਇਹ ਅੱਤਵਾਦੀ ਸੀ। ਸੋ ਇਹ ਕੋਈ ਇਹ ਉਹ ਅੱਤਵਾਦੀ ਹੈ ਜਿਨ੍ਹਾਂ ਦੀ ਗੱਲ ਕਰਦੇ ਆ, ਜਿਨ੍ਹਾਂ ਨੂੰ ਇਹ ਸੂਰੀ ਵਰਗੇ ਅੱਤਵਾਦੀ ਕਹਿੰਦੇ ਆ, ਉਹਨਾਂ ਨੂੰ ਇਹ ਜਿਹੜੇ ਹਿੰਦੂ ਪਰਿਵਾਰ ਸੀ ਸਭ ਤੋਂ ਵੱਧ ਬਾਬਾ ਨੇ ਬਣਾਈ। ਤੇ ਉਹ ਜਿਹੜਾ ਸੋਸ਼ਲ ਮੀਡੀਆ ਤੇ ਜਿਸ ਵੀਰ ਨੇ ਵੀਡੀਓ ਪਾਈ, ਉਹ ਉੱਥੇ ਇਹ ਕਹਿ ਰਿਹਾ ਕਿ ਤੈਨੂੰ ਉਸ ਨਿਗਾਹ ਦੇ ਨਾਲ, ਤੈਨੂੰ ਉਸ ਦੇ ਵਿੱਚ ਜਿਹੜਾ ਹੈਗਾ ਜਿਹੜਾ ਲੋਕ ਦੇਖਦੇ ਆ, ਸੋ ਤੈਨੂੰ ਜੇ ਤੂੰ ਗੀਤ ਗਾਇਆ, ਜੇ ਤੂੰ ਉਹਦੇ ਵਿੱਚ ਕੁਛ ਗਲਤ ਨਹੀਂ ਗਾਇਆ, ਤਾਂ ਤੈਨੂੰ ਉੱਥੇ ਮਾਫ਼ੀ ਨਹੀਂ ਸੀ ਮੰਗਣੀ ਚਾਹੀਦੀ, ਤੇ ਜਾਂ ਤੂੰ ਫਿਰ ਗਾਉਂਦਾ ਹੀ ਨਾ, ਤੂੰ ਪਹਿਲਾਂ ਹੀ ਉਸ ਚੀਜ਼ ਨੂੰ ਸੋਚ ਲਓ। ਸੋ ਉਸ ਪਾਰਟ ਤੇ ਉਹਨੇ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕੀਤਾ ਕਿ ਤੈਨੂੰ ਇਹ ਚੀਜ਼ ਕਰਨੀ ਨਹੀਂ ਚਾਹੀਦੀ, ਜਦੋਂ ਤੂੰ ਕੁਛ ਗਲਤ ਉਹਦੇ ਵਿੱਚ ਪਿਆ ਹੀ ਨਹੀਂ, ਤੂੰ ਕੁਛ ਗਲਤ ਉਹਦੇ ਵਿੱਚ ਗਾਇਆ ਹੀ ਨਹੀਂ, ਤੇ ਫਿਰ ਤੂੰ ਮਾਫ਼ੀ ਕਿਹੜੀ ਗੱਲ ਦੀ ਮੰਗਦਾ, ਤੇ ਜੇ ਤੈਨੂੰ ਲੱਗਦਾ ਗਲਤ ਫਿਰ ਤੂੰ ਪਹਿਲਾਂ ਗਾ ਹੀ ਨਾ। ਸੋ ਉਸ ਦੇ ਨਾਲ ਨਾਲ ਉਹ ਜਿਹੜੇ ਜਿਹਦੀ ਕਲਮ ਚੋਂ ਲਿਖਿਆ ਵੀਰ ਸਿੰਘ ਦੀ ਕਲਮ ਦੇ ਵਿੱਚੋਂ, ਤੇ ਉਸ ਦੀ ਉਹ ਜਿਹੜੀ ਪ੍ਰੇਜ਼ ਵੀ ਕਰਦਾ ਕਿ ਉਹਨੇ ਇਸ ਪਾਰਟ ਤੇ ਮਾਫ਼ੀ ਨਹੀਂ ਮੰਗੀ। ਸੋ ਇਸ ਪੱਖ ਤੇ ਇਹ ਤਾਂ ਸੀ ਇਹਨਾਂ ਦੋਹਾਂ ਦਾ, ਜਿਹੜਾ ਰਾਈਟਰ ਦਾ ਤੇ ਸਿੰਗਰ ਦਾ ਪੱਖ। ਤੇ ਦੂਜੇ ਪੱਖ ਤੋਂ ਅਗਰ ਆਪਾਂ ਗੱਲ ਕਰਦੇ ਹਾਂ, ਜਿਹੜੇ ਸੂਰੀ ਵਰਗੇ ਉਹ ਪਹਿਲਾਂ ਜਿਹੜਾ ਟੰਡਨ ਸੀ, ਉਹ ਕਹਿੰਦਾ ਵੀ ਮੈਂ 1 ਲੱਖ ਦਾ ਨਾਮ ਦਊ ਜਿਹੜਾ ਇਹਦਾ ਮੂੰਹ ਕਾਲਾ ਕਰੂ। ਫਿਰ ਉਹ ਜਿਹੜਾ ਸੂਰੀ ਹੈਗਾ ਉਹ ਕਹਿੰਦਾ ਵੀ 1 ਲੱਖ ਦਾ ਨੀ, ਮੈਂ 1 ਕਰੋੜ ਰੁਪਈਏ ਦਾ ਨਾਮ ਦਊ। ਉਹ ਪਤੰਦਰੋ ਤੁਸੀਂ ਨਾਮ ਦਿੰਦੇ, ਤੁਹਾਡੇ ਆਪ ਦੀ ਜ਼ਰੂਰਤ ਹੈ ਨੀ, ਤੁਸੀਂ ਲਾਓ ਹੱਥ, ਤੁਸੀਂ ਕਰੋ। ਸੋ ਜੇ ਹੈਗਾ ਤੇ ਉਹਦੇ ਨਾਲ ਵੀ ਉਹ ਲੋਕ ਖੜੇ ਆ, ਪਰ ਇਹੋ ਜਿਹੜੇ ਲੋਕ ਹੈਗੇ ਆ ਇਹ ਲੋਕਾਂ ਨੂੰ ਲੜਾਉਣਾ ਪੜਾਉਣਾ ਚਾਹੁੰਦੇ ਆ। ਸੋ ਸਾਨੂੰ ਇਹਨਾਂ ਲੋਕਾਂ ਤੋਂ ਜਿਹੜਾ ਸੁਚੇਤ ਹੋਣਾ ਚਾਹੀਦਾ, ਇਹਨਾਂ ਸਰਕਾਰਾਂ ਦਾ ਵੀ ਇੱਥੇ ਫਰਜ਼ ਬਣਦਾ ਕਿ ਜਿਹੜੇ ਇਹੋ ਜਿਹੇ ਲੋਕ ਥਾਂ ਥਾਂ ਤੇ ਜਿਹੜੀਆਂ ਭਾਵਨਾਵਾਂ ਭੜਕਾਉਂਦੇ, ਅਸਲ ਭਾਵਨਾਵਾਂ ਇਹ ਲੋਕ ਭੜਕਾਉਂਦੇ ਆ, ਸਰਕਾਰਾਂ ਨੂੰ ਵੀ ਚਾਹੀਦਾ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ। ਇਹਨਾਂ ਲੋਕਾਂ ਨੂੰ ਕਾਹਦੀਆਂ ਸਿਕਿਉਰਟੀਆਂ ਦੇਣੀਆਂ? ਅੱਜ ਅਸੀਂ ਸਿਕਿਉਰਟੀਆਂ ਦਾ ਦੇਖਦੇ ਹਾਂ, ਦੁਨੀਆਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਸਿਕਿਉਰਟੀਆਂ ਦੇ ਖਰਚੇ ਵੀ VIP ਲੋਕ ਆ ਸਾਡੇ ਇੰਡੀਆ ਦੇ ਵਿੱਚ। ਸਾਡੀ ਜਿਹੜੀ ਜਨਤਾ ਹੈਗੀ ਉਹਨਾਂ ਦੇ ਵਿੱਚ ਭੁੱਖਮਰੀ ਤਾਂ ਹੋਣੀ ਹੋਣੀ ਆ। ਸਾਡੇ ਜਿੰਨਾ ਪੈਸਾ ਹੈਗਾ ਸਭ ਤੋਂ ਵੱਧ ਸਾਡਾ ਸਿਕਿਉਰਿਟੀ ਤੇ ਬਾਡੀ ਗਾਰਡ ਤੇ ਸਾਡਾ ਪੈਸਾ ਵੇਸਟ ਹੋ ਰਿਹਾ। ਕਿਹੜੀ ਗੱਲ ਸੀ ਇਹਨਾਂ ਨੂੰ ਸਿਕਿਉਰਟੀਆਂ? ਸਿਕਿਉਰਿਟੀ ਲੈਂਦੇ ਆ ਤੇ ਇਹ ਉਹਦੇ ਤੇ ਪੈਸੇ ਪੇ ਕਰਨ, ਉਹਨਾਂ ਦੀਆਂ ਤਨਖਾਹਾਂ ਪੇ ਕਰਨ। ਸੋ ਆਪਦੀਆਂ ਇਹ ਚੌਧਰਾਂ ਚਮਕਾਉਣ ਵਾਸਤੇ ਇਹ ਇਹੋ ਜਿਹੇ ਹੋਛੇ ਕਦਮ ਜਿਹੜੇ ਹੈਗੇ ਆ ਇਹ ਅਕਸਰ ਹੀ ਕਰਦੇ ਰਹਿੰਦੇ ਆ। ਸੋ ਆਪਾਂ ਲੋਕਾਂ ਨੂੰ, ਆਮ ਜਿਹੜੀ ਭੋਲੀ ਭਾਲੀ ਜਨਤਾ ਹੈਗੀ ਆ, ਮੇਰੀ ਬੇਨਤੀ ਆ ਕਿ ਕਿਰਪਾ ਕਰਕੇ ਇਹਦੇ ਪਿਆਰ ਭਾਵਨਾ ਦਾ ਜਿਹੜਾ ਮਾਹੌਲ ਆ, ਭਾਈਚਾਰਕ ਸਾਂਝ ਆ, ਇਹਨਾਂ ਇਹ ਸਾਂਝ ਨੂੰ ਇਹ ਲੋਕ ਲਾਂਬੂ ਲਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਆ, ਤੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਸੁਚੇਤ ਹੋਣਾ ਚਾਹੀਦਾ, ਤੇ ਸਾਡੀ ਆਮ ਜਨਤਾ ਨੂੰ ਵੀ ਚਾਹੀਦਾ, ਸਾਡੇ ਜਿਹੜੇ ਲੀਡਰ ਹੈਗੇ ਆ, ਸਾਡੀਆਂ ਜਿਹੜੀਆਂ ਸਰਕਾਰਾਂ ਹੈਗੀਆਂ, ਉਹਨਾਂ ਨੂੰ ਕਹਿਣ ਕਿ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ। ਚਲੋ ਉਸ ਬੰਦੇ ਨੇ ਮਾਫ਼ੀ ਮੰਗ ਲਈ, ਉਹ ਨਿੱਜੀ ਤੌਰ ਤੇ ਉਹਨੇ ਮਾਫ਼ੀ ਮੰਗ ਲਈ, ਠੀਕ ਆ, ਤੇ ਮਾਫ਼ੀ ਮੰਗਣ ਤੋਂ ਮਗਰੋਂ ਤੁਸੀਂ ਕਹਿੰਦੇ ਵੀ ਨਹੀਂ ਅਸੀਂ ਮਾਫ਼ੀ ਨੀ ਦੇਣੀ, ਅਸੀਂ ਇੱਥੇ ਕੇਸ ਵੀ ਕਰਤਾ। ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਉਹ ਮਾਈ ਗੋਡ ਪਿਕਚਰ ਵੀ ਸੋਸ਼ਲ ਮੀਡੀਆ ਤੇ ਸਾਰੀਆਂ ਥਾਵਾਂ ਤੇ ਆਈ ਆ। ਇੱਥੇ ਤੁਸੀਂ ਦੱਸੀ ਇਹਨੇ ਵੀ ਕਿਹੜੀ ਉਹਦੀ FIR ਸੀ ਤੇ ਕੀ ਆਹ ਨੰਬਰ ਹੈ, FIR ਫਲਾਨੀ ਥਾਂ ਤੇ ਕੱਟੀ ਹੈ, ਤੇ ਉੱਥੇ ਜਿਹੜੀ ਉਹ ਜਿਹੜੇ ਬੰਦੇ ਨੇ, ਜਿਹੜੇ ਡਾਇਰੈਕਟਰ ਨੇ, ਜਿਹੜੇ ਪ੍ਰੋਡਿਊਸਰ ਨੇ ਫਿਲਮ ਬਣਾਈ ਹੈ, ਉਹਦਾ ਤਾਂ ਤੁਸੀਂ ਮੂੰਹ ਨੀ ਕਾਲਾ ਕੀਤਾ, ਉਹਦੇ ਵਿੱਚ ਤਾਂ ਸਾਰਾ ਕੁਛ ਸਿੱਧਾ ਹੀ ਬੋਲਿਆ, ਉਹਦੇ ਵਿੱਚ ਤੁਸੀਂ FIR ਨਹੀਂ ਕਟਾਈਆਂ। ਸੋ ਇਹ ਬੜੇ ਚਲਾਕ ਲੂੰਬੜ ਲੋਕ ਹੈਗੇ ਆ, ਇਹਨਾਂ ਤੋਂ ਸਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈਗੀ ਆ। ਸੋ ਇੱਥੇ ਆਪਾਂ ਇਸ ਗੀਤ ਦੀ ਗੱਲ ਕਰ ਰਹੇ ਸੀਗੇ, ਮੈਂ ਥੋੜਾ ਜਿਆਦਾ ਜਿਹੜਾ ਸਮਾਂ ਇਸ ਪਾਰਟ ਤੇ ਲੈ ਗਿਆ। ਸੋ ਆਓ ਆਪਾਂ ਇਸ ਜਿਹੜੇ ਗੀਤ ਦੇ ਸਾਰੇ ਬੋਲ ਸੁਣਦੇ ਹਾਂ, ਤੇ ਇਹਨਾਂ ਜਿਹੜੀ ਸਹੀ ਤੇ ਜਿਹੜੀ ਗਲਤ ਹੈਗੀ ਆ ਉਹਨੂੰ ਸਾਨੂੰ ਵਿਚਾਰਨਾ ਚਾਹੀਦਾ, ਉਹਦੀ ਪਹਿਚਾਣ ਕਰਨੀ ਚਾਹੀਦੀ ਹੈਗੀ ਕੀ ਸਹੀ ਆ ਕੀ ਗਲਤ ਆ, ਤੇ ਇਹੋ ਜਿਹੜੇ ਲੂੰਬੜ ਲੋਕ ਹੈਗੇ ਆ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਮੂੰਹ ਤੋੜਵੇਂ ਜਵਾਬ ਦੇਣੇ ਚਾਹੀਦੇ ਆ। ਮੇਰਾ ਕੀ ਕਸੂਰ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ।
ਸੀ ਤੇਰੀ ਬੁੱਧਿਆ ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ ਜੁੱਧਿਆ ਗਰੀਬੜੇ ਦੀ ਸ਼ੋ ਮਾੜੀ ਗਊ ਦਾ ਮੂਤ ਸ਼ੁੱਧਿਆ ਗਊ ਦਾ ਮੂਤ ਸ਼ੁੱਧ ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ ਜ਼ਰੂਰ ਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਹੁਣੇ ਬੋਲਦਾ ਸੋ ਆਪਾਂ ਗੱਲ ਇਹੀ ਕਰ ਰਹੇ ਸੀਗੇ ਕਿ ਜਿਹੜੇ ਇਹਦੇ ਸ਼ਬਦਾਵਲੀ ਹੈਗੀ ਹੈ ਜਾਂ ਜੋ ਗਾਇਆ ਹੈਗਾ ਉਹ ਬਿਲਕੁਲ ਠੀਕ ਹੈ ਕੋਈ ਇਸ ਪਾਠ ਤੇ ਆਪਾਂ ਗੱਲ ਕਰੀਏ ਕਿ ਕੋਈ ਇਸ ਦੇ ਵਿੱਚ ਧਾਰਮਿਕ ਭਾਵਨਾਵਾਂ ਜਿਹੜੀ ਹੈਗੀਆਂ ਉਹਨਾਂ ਨੂੰ ਠੇਸ ਪਹੁੰਚਾਈ ਹੈ ਨਹੀਂ ਜੇ ਆਪਾਂ ਦੂਜੇ ਪਾਠ ਤੇ ਗੱਲ ਕਰਦੇ ਹਾਂ ਤੇ ਪੱਥਰਾਂ ਦੀ ਗੱਲ ਕਰਦੇ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਦੁੱਧ ਦੇ ਨਾਲ ਉਹ ਫਰਸ਼ ਨਹੀਂ ਧੋਤੇ ਜਾਂਦੇ ਕੀ ਜਿਹੜੀਆਂ ਸਮਾਧਾਂ ਹੈਗੀਆਂ ਉਹਨਾਂ ਤੇ ਦੁੱਧ ਨਹੀਂ ਚੜਾਏ ਜਾਂਦੇ ਸੋ ਇਹ ਜੇ ਅਗਰ ਆਪਾਂ ਗੱਲ ਕਰਦੇ ਹੈਗੇ ਆ ਤੇ ਇਸ ਦੇ ਵਿੱਚ ਸਿਰਫ ਇਹੀ ਕਿਹਾ ਗਿਆ ਹੈਗਾ ਕਿ ਉਹ ਜਿਹੜਾ ਉੱਥੇ ਦੁੱਧ ਵੇਸਟ ਕਰਨ ਦੀ ਬਜਾਏ ਕਿਸੇ ਲੋੜਵੰਦ ਨੂੰ ਦੇਣਾ ਚਾਹੀਦਾ ਸੋ ਜੇ ਆਪਾਂ ਗਊ ਦੀ ਗੱਲ ਕਰਦੇ ਹੈਗੇ ਆ ਠੀਕ ਆ ਹਰ ਇੱਕ ਜਿਹੜਾ ਧਰਮ ਹੈਗਾ ਉਹਦਾ ਸਤਿਕਾਰ ਹੈਗਾ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੈਗਾ ਜੇ ਆਪਾਂ ਗਾਂ ਦੀ ਗੱਲ ਕਰਦੇ ਹੈਗੇ ਆ ਤੇ ਆਪਾਂ ਉਸ ਨੂੰ ਉਹ ਸਤਿਕਾਰ ਭਾਵਨਾ ਦੇ ਨਾਲ ਸਮਝਦੇ ਹਾਂ ਤੇ ਆਪਾਂ ਉਸ ਆਪਦੀ ਉਸਦੀ ਰੱਖਿਆ ਉਹਨੂੰ ਆਪਾਂ ਸਾਂਭ ਸੰਭਾਲ ਕਿਉਂ ਨਹੀਂ ਕਰਦੇ ਉਸ ਨੂੰ ਅਸੀਂ ਸੜਕਾਂ ਤੇ ਛੱਡਿਆ ਹੋਇਆ ਹੈਗਾ ਉਹ ਕਈ ਥਾਵਾਂ ਤੇ ਜਿਹੜੇ ਹੈਗੇ ਆ ਐਕਸੀਡੈਂਟ ਵੀ ਹੁੰਦੇ ਆ ਮੌਤਾਂ ਦਾ ਕਾਰਨ ਵੀ ਬਣਦੇ ਆ ਤੇ ਪਿੱਛੇ ਜੇ ਸੋਸ਼ਲ ਮੀਡੀਆ ਤੇ ਦੇਖਿਆ ਕਿ ਨਹੀਂ ਜੀ ਉਹ ਜਿਹੜੀਆਂ ਦੇਸੀ ਗਾਵਾਂ ਹੈਗੀਆਂ ਅਸੀਂ ਤਾਂ ਉਹਨਾਂ ਦੀ ਗੱਲ ਕਰਦੇ ਹਾਂ ਤੇ ਜਿਹੜੀਆਂ ਦੂਜੀਆਂ ਹੈਗੀਆਂ ਉਹਨਾਂ ਦੀ ਨੀ ਸੋ ਚਲੋ ਕੋਈ ਨੀ ਜੇ ਦੇਸੀ ਗਾਵਾਂ ਹੈਗੀਆਂ ਤੇ ਦੇਸੀ ਗਾਵਾਂ ਵੀ ਸੜਕਾਂ ਤੇ ਕਿਉਂ ਰੋਲਣ ਗਊਸ਼ਾਲਾ ਜਿਹੜੀਆਂ ਗਊਸ਼ਾਲਾ ਹੈਗੀਆਂ ਬਣਾਓ ਉੱਥੇ ਉਹਨਾਂ ਦੀ ਕੇਅਰ ਕਰੋ ਉੱਥੇ ਉਹਨਾਂ ਦਾ ਧਿਆਨ ਕਰੋ ਉੱਥੇ ਉਹਨਾਂ ਦੀ ਸਾਂਭ ਸੰਭਾਲ ਕਰੋ ਫਿਰ ਪਿੱਛੇ ਜੇ ਇਹ ਕਹਿ ਰਹੇ ਸੀਗੇ ਕਿ ਉਹ ਪਹਿਲਾਂ ਦੁੱਧ ਪੀ ਲੈਂਦੇ ਆ ਦੁੱਧ ਪੀਣ ਤੋਂ ਮਗਰ ਉਹਨਾਂ ਨੂੰ ਛੱਡ ਦਿੰਦੇ ਆ ਤੇ ਉਹ ਤਾਂ ਰੋਲਦੀਆਂ ਹੈਗੀਆਂ ਉਹ ਠੀਕ ਆ ਯਾਰ ਛੱਡਤੀਆਂ ਜਿਹਨੇ ਵੀ ਛੱਡਤੀਆਂ ਤੁਸੀਂ ਤਾਂ ਸੰਭਾਲ ਸਕਦੇ ਉਹਨਾਂ ਨੂੰ ਸੰਭਾਲੋ ਸੋ ਇਹ ਜਿਹੜੇ ਚਲਾਕ ਲੂੰਬੜ ਲੋਕ ਹੈਗੇ ਆ ਇਹ ਸਾਨੂੰ ਇਕੱਠੇ ਸਦਭਾਵਨਾਵਾਂ ਦੇ ਨਾਲ ਪਿਆਰ ਦੇ ਨਾਲ ਨਹੀਂ ਰਹਿਣ ਦੇਣਾ ਚਾਹੁੰਦੇ ਸੋ ਸਾਨੂੰ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਹੈਗੀਆਂ ਲੂੰਬੜ ਚਾਲਾਂ ਹੈਗੀਆਂ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈਗੀ ਆ ਸੋ ਇੱਥੇ ਸਾਰੇ ਵੀ ਹਿੰਦੂ ਵੀਰ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹੋ ਜਿਹੇ ਲੋਕਾਂ ਦੀ ਜਿਹੜੀ ਹੈਗੀ ਆ ਨਿਖੇਧੀ ਕਰਨੀ ਚਾਹੀਦੀ ਹੈ ਜਾਤੀ ਤੌਰ ਤੇ ਤਾਂ ਫਿਰ ਹੀ ਇਹਨਾਂ ਲੋਕਾਂ ਦੇ ਮੂੰਹ ਬੰਦ ਹੋਣਗੇ ਅਦਰਵਾਈਜ਼ ਇਹ ਲੋਕ ਜਿਹੜੇ ਹੈਗੇ ਜਿਹੜੇ ਰਿਸ਼ਤਿਆਂ ਨੂੰ ਚਾਹੇ ਹਿੰਦੂਆਂ ਦਾ ਚਾਹੇ ਮੁਸਲਮਾਨਾਂ ਦਾ ਚਾਹੇ ਸਿੱਖਾਂ ਦਾ ਚਾਹੇ ਈਸਾਈਆਂ ਦਾ ਇਹਨਾਂ ਦਾ ਤਾਂ ਕੰਮ ਹੀ ਹੈ ਇਹਨਾਂ ਦਾ ਪਾੜੋ ਤੇ ਰਾਜ ਕਰੋ ਇਹਨਾਂ ਨੇ ਇਹਨਾਂ ਚੀਜ਼ਾਂ ਦਾ ਜੇ ਲੋਕ ਆਪਸ ਵਿੱਚ ਲੜਨਗੇ ਭਿੜਨਗੇ ਤਾਂ ਇਹ ਆਪਣੀਆਂ ਰੋਟੀਆਂ ਸੇਕਣਗੇ ਸੋ ਇਹਨਾਂ ਤੋਂ ਸਾਨੂੰ ਜਿਹੜੀ ਹੈਗੀ ਆ ਸਾਵਧਾਨ ਹੋਣ ਦੀ ਲੋੜ ਹੈਗੀ ਆ ਆਓ ਆਪਾਂ ਹੁਣ ਚੱਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ
ਉਹ ਜੇ ਮੈਂ ਮਾੜੇ